ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ iTunes ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਦੇ ਉੱਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050606। USA, ਕੈਨੇਡਾ ਅਤੇ UK ਦੇ ਨੰਬਰ ਵੀ ਉਪਲਬਧ ਨੇ, ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੇ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਂਹੀਓਂ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਤਰੀਕ 23 ਵਾਲੇ ਪ੍ਰੋਗਰਾਮ ਦੇ ਵਿੱਚ ਦਿਨ ਐਤਵਾਰ ਨੂੰ ਮੈਂ ਹਾਜ਼ਰ ਹਾਂ ਜੀ ਸਿਡਨੀ ਤੋਂ। ਕੀ ਪਿਆਰੇ ਹੋ, ਡੈਸਟੀਨੇਸ਼ਨ ਬਦਲ ਚੁੱਕੀ ਆ ਤੇ ਅੱਜ ਇੱਕ ਘੰਟਾ ਤੁਹਾਡੇ ਨਾਲ ਬਿਤਾਵਾਂਗੇ, ਜਿਸ ਦੇ ਵਿੱਚ ਗਿਆਨੀ ਸੰਤੋਖ ਸਿੰਘ ਜੀ ਸ਼ਾਮਿਲ ਹੋਣਗੇ। ਔਰ ਇਹ ਕਿਉਂ, ਇਸ ਦਾ ਕਾਰਨ ਵੀ ਤੁਹਾਨੂੰ ਥੋੜੀ ਦੇਰ ਤੱਕ ਦੱਸਦੇ ਹਾਂ। ਜਸਵਿੰਦਰ ਸਿੰਘ ਬਿੱਟਾ ਜੀ ਨੂੰ ਅੱਜ ਆਪਾਂ ਨਹੀਂ ਲੈ ਪਾਵਾਂਗੇ, ਪਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਦੇਸ਼ ਵਿਦੇਸ਼ ਤੋਂ ਤੁਸੀਂ ਸੁਬਾਹ ਤੋਂ ਸਾਡੇ ਨਾਲ ਜੁੜੇ ਹੋਏ ਹੋ ਔਰ ਦਲਜੀਤ ਸਿੰਘ ਮਹਿਤਾ ਚੌਂਕ ਹੁਣੀ ਗੁਰਬਾਣੀ ਵਿਚਾਰ ਪ੍ਰੋਗਰਾਮ ਸੰਚਾਲਨ ਕਰਦੇ ਨੇ, ਉਸ ਦੇ ਵਿੱਚ ਸਹਿਜ ਪਾਠ ਵੀ ਚੱਲ ਰਹੇ ਨੇ, ਉਹ ਵੀ ਸਰਵਣ ਕਰ ਰਹੇ ਹੋ ਤੁਸੀਂ, ਤਾਂ ਬਹੁਤ ਤਹਿ ਦਿਲੋਂ ਧੰਨਵਾਦ ਹੈ ਤੁਹਾਡਾ ਸਾਡੇ ਨਾਲ ਜੁੜਦੇ ਹੋ। ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਵਿਚਾਰ ਸਾਂਝੇ ਕਰੋਗੇ, ਆਪਣੇ ਮੈਸੇਜ ਭੇਜੋਗੇ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕੋਮ ਤੇ ਟੈਲੀਗ੍ਰਾਮ ਐਪ ਤੇ ਰਾਹੀਂ। ਆਓ ਪਹਿਲਾਂ ਅਸੀਂ ਸਰਬੱਤ ਦਾ ਭਲਾ ਮੰਗੀਏ ਔਰ ਅਰਦਾਸ ਕਰੀਏ ਕਿ ਸਭ ਪਾਸੇ ਆਪਣੀ ਮਿਹਰ ਵਰਤਾਈ ਭਾਣਾ ਮੰਨਣ ਦਾ ਬਲ ਬਖਸ਼ੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ। ਅੱਜ ਸਿਡਨੀ ਦੇ ਵਿੱਚ ਦਿਨ ਬੜਾ ਸੋਹਣਾ ਚੜਿਆ ਹੈ ਇਸ ਵੇਲੇ। ਅੱਗੇ ਮੈਂ ਸਿਡਨੀ ਵਾਲੇ ਨੂੰ ਪੁੱਛਦਾ ਹੁੰਦਾ, ਅੱਜ ਮੈਂ ਸਿਡਨੀ ਵਾਲੇ ਨੂੰ ਦੱਸ ਦਿੰਦਾ ਹਾਂ ਕਿ ਮੈਂ ਬਾਰੀ ਚੋਂ ਦੇਖ ਲਿਆ ਬਾਹਰ ਦਿਨ ਧੁੱਪ ਚੜ ਗਈ ਹੈ, ਸੂਰਜ ਨਿਕਲ ਰਿਹਾ ਹੈ ਤੇ ਕੋਸਟਰ ਦੇ ਵਿੱਚ ਅੱਜ 15 ਡਿਗਰੀ ਦੇ ਤਾਪਮਾਨ ਜਿਹੜਾ ਕਿ ਲਖਨਊ ਦਾ ਵੈਦਰ ਸਟੇਸ਼ਨ ਮੈਨੂੰ ਦੱਸ ਰਿਹਾ। ਸੋ ਅੱਜ ਆਪਾਂ ਚਿੰਤਨ ਕਰਾਂਗੇ, ਗੱਲਾਂ ਕਰਾਂਗੇ ਸਿੱਖ ਇਤਿਹਾਸ ਦੇ ਵਿੱਚ ਬੀਬੀਆਂ ਦਾ ਅਹਿਮ ਰੋਲ ਤੇ ਹੋਰ ਜੋ ਘਟਨਾਕ੍ਰਮ ਵਾਪਰ ਰਿਹਾ ਉਸ ਦੀਆਂ ਖ਼ਬਰਾਂ ਵੀ ਦੇਵਾਂਗੇ। ਗੋਲਡ ਕੋਸਟ ਦੇ ਵਿੱਚ ਜੋ ਘਟਨਾਕ੍ਰਮ ਵਾਪਰ ਰਿਹਾ ਗੁਰਦੁਆਰੇ ਸੇਲ ਨੂੰ ਲੈ ਕੇ, ਉਸ ਤੇ ਵੀ ਤੁਹਾਨੂੰ ਅਪਡੇਟ ਕੀਤੀ ਜਾਏਗੀ। ਇਸ ਤੋਂ ਇਲਾਵਾ ਕਿਰਪਾਨ ਮਿਸ਼ਨ ਤੇ ਵੀ ਥੋੜੀ ਬਹੁਤੀ ਗੱਲਬਾਤ ਆਪਾਂ ਕਰਾਂਗੇ, ਮੌਸਮ ਵਿਚਾਰ ਸਾਰਾ ਕੁਛ ਅੱਜ ਹੋਏਗਾ। ਸਵੇਰੇ ਹੀ ਮੈਂ ਆਪਣੇ ਇੱਕ ਮਿੱਤਰ ਸਰੀ ਤੋਂ ਨੇ ਸੁਰਜੀਤ ਸਿੰਘ ਨੇ ਸਤ ਸੀਨੀਅਰ ਨੇ ਉਹਨਾਂ ਦਾ ਵਿਚਾਰ ਪੜ੍ਹ ਰਿਹਾ ਸੀ, ਬਹੁਤ ਸੋਹਣਾ ਉਹਨਾਂ ਨੇ ਲਿਖਿਆ ਤੇ ਮੈਂ ਸੋਚਿਆ ਚਲੋ ਮੈਂ ਤੁਹਾਡੇ ਨਾਲ ਸਾਂਝਾ ਕਰਦਾ। ਮੇਰੇ ਵੈਸੇ ਮੂਹਰੇ ਤਾਂ ਹੈ ਨੀ, ਮੈਂ ਪੜ੍ਹਿਆ ਸੀਗਾ ਕਿਬਰੇ ਗੁਆਚ ਗਿਆ, ਪਰ ਪੰਜਾਬੀ ਦੇ ਵਿੱਚ ਮੁਹਾਵਰੇ ਜਿਹੜੇ ਨੇ ਉਹ ਵਨ ਲਾਈਨਰ ਟੂ ਲਾਈਨਰ ਹੁੰਦੇ ਨੇ, ਬੜਾ ਡੂੰਘਾ ਉਹ ਗਿਆਨ ਦੱਸਦੇ ਨੇ ਤੇ ਇਹੀ ਜਿਹੜਾ ਗਿਆਨ ਹੈ ਇਹ ਫਿਰ ਵੇਦ ਬਣ ਜਾਂਦਾ ਹੈ, ਲੋਕ ਗਿਆਨ ਲੋਕ ਤੱਤ ਤੇ ਵਿਚਾਰ ਜਾਂ ਜਿਹੜਾ ਮੁਹਾਵਰਾ ਇਹ ਸੀ ਕਿ ਆਪਣੇ ਪਹਿਰੇ ਜਾਗਣਾ ਦੂਜੇ ਪਹਿਰੇ ਸੌਣ, ਇਹ ਸੁਣਦੇ ਹੁੰਦੇ ਸੀ ਪਰ ਇੰਨੀ ਡੂੰਘਾਈ ਦੇ ਵਿੱਚ ਨਹੀਂ ਕਦੇ ਜਾਣਿਆ ਕਿ ਕਿਉਂ ਉਹਨਾਂ ਨੇ ਇਸ ਤਰ੍ਹਾਂ ਲਿਖਿਆ, ਕਿਉਂ ਲੋਕ ਇਹ ਮੁਹਾਵਰਾ ਬਣਿਆ। ਅਸਲ ਦੇ ਵਿੱਚ ਇਹਦੇ ਪਿੱਛੇ ਲੌਜਿਕ ਇਹ ਹੈ ਕਿ ਆਪਣੇ ਪਹਿਰੇ ਜਾਗਣਾ ਦੂਜੇ ਪਹਿਰੇ ਸੌਣ, ਇੱਥੇ ਪੈਰ ਜਿਹੜਾ ਆ ਉਹ ਸਮੇਂ ਨੂੰ ਨਹੀਂ ਕਿਹਾ ਗਿਆ, ਇੱਥੇ ਪੈਰ ਕਿਹਾ ਗਿਆ ਵੀ ਜਦੋਂ ਤੁਹਾਡੀ ਡਿਊਟੀ ਹੋਵੇ, ਪਹਿਰਾ ਹੋਵੇ ਤੁਹਾਡਾ। ਜਿਸ ਤਰ੍ਹਾਂ ਪਿੰਡਾਂ ਦੇ ਵਿੱਚ ਪਹਿਰੇ ਲੱਗਦੇ ਨੇ, ਘਰਾਂ ਦੇ ਵਿੱਚ ਵੀ ਲੱਗਦੇ ਨੇ ਜਿੱਥੇ ਲੋੜ ਪੈਂਦੀ ਹੈ ਸਿਕਿਉਰਿਟੀ ਦੀ, ਜਾਂ ਇਹ ਵਿਚਾਰ ਰੱਖ ਲਓ ਕਿ ਸਾਡੇ ਸਿਕਿਉਰਿਟੀ ਵਾਲੇ ਵੀਰਾਂ ਲਈ ਆ ਜਿਹੜੇ ਸਿਕਿਉਰਿਟੀ ਦੀ ਡਿਊਟੀ ਦੇ ਰਹੇ ਆ, ਕਿ ਜਦੋਂ ਤੁਹਾਡੀ ਡਿਊਟੀ ਹੈ, ਜਦੋਂ ਤੁਹਾਡਾ ਪਹਿਰਾ ਲੱਗਾ ਹੋਇਆ ਤਾਂ ਉਦੋਂ ਜਾਗਣਾ ਹੁੰਦਾ ਹੈ, ਉਹ ਚ ਭਲਾਈ ਆ। ਦੂਜੇ ਪਹਿਰੇ ਸੌਣ, ਜਦੋਂ ਦੂਸਰੇ ਦੀ ਵਾਰੀ ਆਉਂਦੀ ਆ ਤਾਂ ਉਦੋਂ ਸੌਣਾ ਹੁੰਦਾ ਹੈ, ਇਹ ਲੌਜਿਕ ਹੈ। ਪਿੰਡਾਂ ਦੇ ਵਿੱਚ ਅਕਸਰ ਵਾਰੀਆਂ ਪਾਈਆਂ ਜਾਂਦੀਆਂ ਸੀਗੀਆਂ, ਰਾਤ ਦੀਆਂ ਵਾਰੀਆਂ ਹੁੰਦੀਆਂ ਸੀ, ਰਾਤ ਦੇ ਵਿੱਚ ਵੀ ਚਲੋ ਇੱਕ ਪਹਿਰ ਤੋਂ ਡਿਊਟੀ ਦੇ, ਇੱਕ ਪਹਿਰ ਤੋਂ ਡਿਊਟੀ ਦੇ, ਚਾਰ ਪਹਿਰ ਹੁੰਦੇ ਸੀ, ਚਾਰ ਹੀ ਡਿਊਟੀਆਂ ਹੁੰਦੀਆਂ ਸੀ, ਜਾਂ ਦੋ ਦੋ ਵੰਡ ਲਈਆਂ ਜਾਂਦੀਆਂ ਸੀਗੀਆਂ। ਇਸ ਪਹਿਰੇ ਦੇ ਵਿੱਚ ਇਹ ਹੈ ਕਿ ਅਗਰ ਦੋ ਬੰਦੇ ਆ, ਉਹ ਦੋਨੇ ਜਾਗ ਰਹੇ ਨੇ, ਤਾਂ ਉਹਦਾ ਕੋਈ ਫਾਇਦਾ ਨਹੀਂ। ਉਹ ਕਹਿੰਦੇ ਵੀ ਨਹੀਂ, ਜਿਹਦਾ ਪਹਿਰਾ ਹੈ, ਜਿਹਦੀ ਵਾਰੀ ਆ, ਉਹ ਜਾਗੇ ਔਰ ਦੂਜਾ ਜਿਹੜਾ ਆ ਉਹ ਸੌਵੇ। ਜਦੋਂ ਉਹ ਜਾਗੇ ਤਾਂ ਪਹਿਲਾਂ ਸੌਵੇ, ਇਹ ਲੌਜਿਕ ਬਣਦਾ ਹੈ। ਤਾਂ ਪਹਿਰਾ ਜਿਹੜਾ ਆ ਉਸ ਧਰਤੀ ਦੇ ਨਾਲ ਅਟੈਂਟਿਵਨੈਸ ਦੇ ਨਾਲ ਦਿੱਤਾ ਜਾ ਸਕਦਾ ਆ। ਅਗਰ ਦੋਨਾਂ ਨੇ ਜਾਗੀ ਜਾਣਾ ਆ ਤਾਂ ਫੇਰ ਜਦੋਂ ਵਾਰੀ ਆਣੀ ਉਦੋਂ ਸੁੱਤੇ ਹੋਣਾ, ਦੋਨਾਂ ਨੇ ਥੱਕ ਜਾਣਾ। ਇਸੇ ਤਰ੍ਹਾਂ ਜ਼ਿੰਦਗੀ ਦੇ ਵਿੱਚ ਅਸੀਂ ਕਈ ਵਾਰੀ ਅਸੀਂ ਡੁਪਲੀਕੇਸ਼ਨ ਕਰਨ ਦੀ ਕੋਸ਼ਿਸ਼ ਕਰੀਦੀ ਆ। ਜਿਹੜਾ ਬੰਦਾ ਕੋਈ ਕੰਮ ਕਰ ਰਿਹਾ ਹੁੰਦਾ ਆ, ਅਸੀਂ ਉਹਦੇ ਵਿੱਚ ਜਾ ਕੇ ਅਸੀਂ ਵੀ ਉਹੀ ਕੰਮ ਉੱਦਾਂ ਦੇ ਕਰਨ ਲੱਗ ਪਈਦਾ ਆ, ਉਹੀ ਕਰਨ ਲੱਗ ਪਈਦਾ, ਉਹਨੂੰ ਨਹੀਂ ਕਰਨ ਦੇਈਦਾ, ਅਸੀਂ ਦੌਰ ਪਾਉਣ ਲੱਗ ਪੈਂਦੇ ਹਾਂ। ਉਹਦੀ ਉਸ ਵੇਲੇ ਡਿਊਟੀ ਹੁੰਦੀ ਆ, ਉਹਨੂੰ ਅਸੀਂ ਕਰਨ ਨਹੀਂ ਦਿੰਦੇ, ਜਾਂ ਕਹਿ ਲਓ ਕਿ ਉਹਦੇ ਬਰਾਬਰ ਅਸੀਂ ਵੀ ਕਰਨ ਲੱਗ ਪੈਂਦੇ। ਜਾਂ ਇੱਦਾਂ ਹੀ ਜਦੋਂ ਲੋੜ ਹੁੰਦੀ ਆ ਉਦੋਂ ਕੋਈ ਵੀ ਨਹੀਂ ਹੁੰਦਾ ਉੱਥੇ। ਇਹ ਸਮੱਸਿਆ ਸਾਡੇ ਸਮਾਜ ਦੇ ਵਿੱਚ ਆ ਰਹੀ ਹੈ ਕਿ ਅਸੀਂ ਜਦੋਂ ਲੋੜ ਹੁੰਦੀ ਆ ਉਦੋਂ ਅਸੀਂ ਡਿਊਟੀ ਨਹੀਂ ਦੇ ਰਹੇ ਹੁੰਦੇ, ਅਸੀਂ ਲੋਕਾਂ ਦੇ ਵਿੱਚ ਜਾ ਕੇ ਇੰਟਰਫੇਅਰ ਕਰਦੇ ਰਹੀਦਾ। ਹਰ ਬੰਦਾ ਚਾਹੁੰਦਾ ਮੈਂ ਹੁਣ ਇਹਦੇ ਚੋਂ ਮਲਾਈ ਮਲਾਈ ਚੱਕ ਲਵਾਂ, ਮੈਂ ਵੀ ਇਹਦੇ ਚੋਂ ਕਰ ਲਵਾਂ, ਮੈਂ ਵੀ ਇਹਦੇ ਚੋਂ ਬੱਲੇ ਬੱਲੇ ਕਰਾ ਲਾਂ, ਹੈ ਨਾ। ਪਰ ਜਦੋਂ ਜਿਹੜਾ ਕੰਮ ਲੋੜ ਹੁੰਦੀ ਆ ਉੱਥੇ ਉਹ ਛੱਡ ਲੈਂਦਾ ਆਪਣਾ ਕੰਮ। ਉਹੀ ਗੱਲ ਹੋ ਗਈ ਨਾ, ਆਪਣੇ ਪਹਿਰੇ ਜਾਗਣਾ ਤੇ ਦੂਜੇ ਪਹਿਰੇ ਸੌਣ, ਇਹ ਤੇ ਵਿਪਰੀਤ। ਅਸੀਂ ਆਪਣੇ ਜਿਹੜੇ ਕੰਮ ਉਹ ਛੱਡ ਕੇ ਦੂਸਰੇ ਦਾ ਕੰਮ ਅਸੀਂ ਕਰਨ ਲੱਗ ਜਾਈਏ। ਸੋ ਜੇ ਅਸੀਂ ਜ਼ਿੰਦਗੀ ਦੇ ਵਿੱਚ ਵੀ ਇੱਦਾਂ ਹੀ ਕਰੀਏ, ਆਪਣੇ ਡੇਲੀ ਲਾਈਫ ਦੇ ਵਿੱਚ ਵੀ, ਕਿ ਜਿਹੜੇ ਦਿਨੇ ਦਿਨੇ ਕੰਮ ਕਰਨੇ ਉਹ ਕਰੀਏ, ਰਾਤ ਨੂੰ ਅਸੀਂ ਸੌਈਏ। ਕਈ ਵਾਰੀ ਅਸੀਂ ਦਿਨੇ ਸੁੱਤੇ ਪਏ ਹੋਈਦਾ ਤੇ ਜਦੋਂ ਦਿਨ ਢਲਣ ਲੱਗਦਾ ਤੇ ਉਦੋਂ ਉੱਠ ਕੇ ਫਿਰ ਅਸੀਂ ਨੱਠ ਭੱਜ ਕਰਨ ਲੱਗ ਪਈਦਾ ਕੰਮ ਕਰਨ। ਬੇਟਾਈਮਾਂ ਕੰਮ ਕਰੀਦਾ, ਬੇਟਾਈਮੇ ਐਕਸ਼ਨ ਕਰੀਦੇ ਆ। ਇਸੇ ਕਰਕੇ ਜ਼ਿੰਦਗੀ ਚ ਅਸੀਂ ਲੇਟ ਹਾਂ, ਇਸੇ ਕਰਕੇ ਅਸੀਂ ਫੇਲ ਹੋ ਜਾਈਦਾ ਇਹ ਆਪਣੇ ਕੰਮਾਂ ਦੇ ਵਿੱਚ। ਸੋ ਸਮੇਂ ਸਮੇਂ ਦੀ ਗੱਲ ਹੈ, ਸਮੇਂ ਨਾਲ ਕੀਤਾ ਹੋਇਆ ਕੰਮ, ਸਮੇਂ ਸਿਰ ਕੀਤਾ ਹੋਇਆ ਕੰਮ ਸਿਰੇ ਚੜਦਾ ਹੈ। ਸੋ ਇਹ ਸੀ ਅੱਜ ਦਾ ਵਿਚਾਰ। ਇੱਕ ਗੀਤ ਸੁਣਦੇ ਹਾਂ। ਅੱਜ ਦਾ ਵੈਸੇ ਪ੍ਰੋਗਰਾਮ ਸਿਡਨੀ ਤੋਂ ਚੱਲ ਰਿਹਾ, ਮੇਰੇ ਨਾਲ ਸਰਬਜੀਤ ਅਸਿਸਟ ਕਰ ਰਹੇ ਨੇ ਪਟਿਆਲਾ ਤੋਂ ਤੜਕੇ ਉੱਠ ਕੇ। ਸੋ ਨਾਲ ਦੀ ਨਾਲ ਫਤਿਹ ਉਹਨਾਂ ਨੂੰ ਵੀ ਬੁਲਾਈ ਜਾਇਓ ਤੇ ਉਹ ਸੰਚਾਲਨ ਕਰਨਗੇ। ਔਰ ਇਸ ਗੀਤ ਤੋਂ ਬਾਅਦ ਫਿਰ ਅਸੀਂ ਮੌਸਮ ਦੀ ਜਾਣਕਾਰੀ ਸੁਨੇਹੇ ਲਵਾਂਗੇ ਤੇ ਦੱਸਾਂਗੇ ਤੁਹਾਨੂੰ ਕਿ ਸਿਡਨੀ ਕਿਉਂ ਆਏ ਹੋਏ ਹਾਂ ਤੇ ਕੀ ਕੰਮ ਹੈ। ਸੁਣਦੇ ਹਾਂ ਜੀ ਇਹ ਗੀਤ।
ਬਾਜ ਸ਼ਿਕਾਰ ਨੇ ਕਰਦੇ ਹੱਥੀ ਇਲ ਵਾਂਗ ਮਰੇ ਕਦੇ ਟੁੱਕੀਏ ਨਾ ਉਹ ਦੇਣ ਵਾਲਾ ਇੱਕ ਮਾਲਕ ਬੈਠਾ ਕਿਸੇ ਦੂਜੇ ਅੱਗੇ ਚੁੱਕੀਏ ਨਾ ਦੀ ਰੋਟੀ ਤਾਂ ਰੱਬ ਸਭ ਨੂੰ ਦਿੰਦਾ ਏ ਦੋ ਟਾਈਮ ਦੀ ਰੋਟੀ ਤਾਂ ਰੱਬ ਸਭ ਨੂੰ ਦਿੰਦਾ ਏ ਉਹ ਖਾਲੀ ਜੇਬ ਕੱਲ ਭਰ ਜਾਵੇਗੀ ਸਭ ਨੂੰ ਦਿੰਦਾ ਏ ਦੋ ਟੈਮ ਦੀ ਰੋਟੀ ਤਾਂ ਰੱਬ ਸਭ ਨੂੰ ਦਿੰਦਾ ਏ ਹੱਥ ਜੁੜਾ ਕੇ ਨਸੀਏ ਨਾ ਖਾਲੀ ਭਾਂਡਾ ਬਹੁਤੀ ਆਵਾਜ਼ ਕਰੇ ਮੇਰੀ ਮੇਰੀ ਕਹਿੰਦਾ ਏ ਦੋ ਟੈਮ ਦੀ ਦੋ ਟੈਮ ਦੀ ਰੋਟੀ ਤਾਂ ਰੱਬ ਸਭ ਨੂੰ ਦਿੰਦਾ ਏ ਦੋ ਟੈਮ ਦੀ ਰੋਟੀ ਤਾਂ ਰੱਬ ਸਭ ਨੂੰ ਦਿੰਦਾ ਏ
ਦੋ ਟਾਈਮ ਦੀ ਰੋਟੀ ਤਾਂ ਰੱਬ ਸਭ ਨੂੰ ਦਿੰਦਾ ਆ। ਕੱਲ ਵੀ ਆਪਾਂ ਇਸ ਥੀਮ ਦੇ ਉੱਤੇ ਗੱਲ ਕੀਤੀ ਸੀ ਰਿਜ਼ਕ ਦੇ ਉੱਤੇ ਕਿ ਰਿਜ਼ਕ ਸਮਾਜ ਦੇਈਏ, ਪਰਮਾਤਮਾ ਸਭ ਨੂੰ ਰਿਜ਼ਕ ਦਿੰਦਾ ਆ। ਰਿਜ਼ਕ ਪਹਿਲਾਂ ਬਣਾਉਂਦਾ, ਜੀਵ ਫਿਰ ਆਉਂਦਾ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਸਰੋਤੇ ਸਾਡੇ ਨਾਲ ਜੁੜ ਰਹੇ ਨੇ, ਮੈਸੇਜ ਵੀ ਆ ਰਹੇ ਨੇ, ਤਾਂ ਕੋਸ਼ਿਸ਼ ਹੈ ਕਿ ਅੱਜ ਕਿਉਂਕਿ ਪ੍ਰੋਗਰਾਮ ਰਿਮੋਟ ਤੋਂ ਚੱਲ ਰਿਹਾ ਸੋ ਸਾਊਂਡ ਡਿਸਟਰਬੈਂਸ ਜਿਹੜੀ ਆ ਉਹ ਆ ਸਕਦੀ ਆ, ਉਸ ਦੇ ਲਈ ਅਸੀਂ ਐਡਵਾਂਸ ਦੇ ਵਿੱਚ ਹੀ ਮਾਫ਼ੀ ਚਾਹੁੰਦੇ ਹਾਂ। ਸੋ ਮੌਸਮ ਕੇਂਦਰ ਦੇ ਵਿੱਚ ਅੱਜ 28 ਡਿਗਰੀ ਦੱਸਿਆ ਜਾ ਰਿਹਾ, ਅੱਜ ਵੱਧ ਤੋਂ ਵੱਧ ਹੋਏਗਾ, ਹਲਕੇ ਬੱਦਲ ਰਹਿਣਗੇ। 24 ਡਿਗਰੀ ਬ੍ਰਿਸਬਨ ਦੇ ਵਿੱਚ, 21 ਡਿਗਰੀ ਸਿਡਨੀ ਦੇ ਵਿੱਚ, ਤੇ ਕੈਨਬਰਾ ਦੇ ਵਿੱਚ ਕੋਰਾ -2 ਤੋਂ ਲੈ ਕੇ 18 ਡਿਗਰੀ ਹੋ ਚੁੱਕਾ ਜੀ, ਉੱਥੇ -2 ਤੱਕ ਪਹੁੰਚ ਗਿਆ ਸੀ। 6 ਤੋਂ ਲੈ ਕੇ 20 ਡਿਗਰੀ ਹਲਕੇ ਬੱਦਲ ਮੈਲਬਨ ਦੇ ਵਿੱਚ, ਐਡਲੇਡ ਦੇ ਵਿੱਚ 13-24, ਪਰਥ ਦੇ ਵਿੱਚ 10-19, ਡਾਰਵਿਨ ਦੇ ਵਿੱਚ ਮੌਸਮ ਅੱਜ ਸਾਫ਼ ਰਹੇਗਾ 32 ਡਿਗਰੀ, ਤੇ ਐਲਿਸ ਸਪ੍ਰਿੰਗ ਦੇ ਵਿੱਚ 8-27 ਡਿਗਰੀ ਤੱਕ ਤਾਪਮਾਨ ਰਹੇਗਾ। ਅੱਜ ਸਿਡਨੀ ਦੇ ਵਿੱਚ ਮੇਲਾ ਆ ਤੇ ਮੌਸਮ ਅੱਜ ਬੜਾ ਵਧੀਆ ਹੈ ਦਿਨ, ਤੇ ਮੈਨੂੰ ਲੱਗਦਾ ਤੁਸੀਂ ਪਹੁੰਚੋਗੇ ਬਲੈਕ ਟਾਊਨ। ਇਸ ਤੋਂ ਬਾਅਦ ਜਿਹੜੀ ਗੱਲਬਾਤ ਆਪਾਂ ਕਰਨੀ ਆ ਉਹ ਹੈ ਜੀ ਸੁਨੇਹੇ ਤੁਹਾਡੇ। ਸਵੇਰ ਬਹੁਤ ਸਾਰੇ ਸੱਜਣ ਜੁੜੇ ਨੇ, ਨਵਦੀਪ ਕੁਮਾਰ ਜੀ ਹਾਂਜੀ ਸਾਡੇ ਨਾਲ ਜੁੜੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਜੀ, ਕਹਿੰਦੇ ਤੇ ਸਭ ਸਾਧ ਸੰਗਤ ਨੂੰ ਵੀ ਸਤਿ ਸ੍ਰੀ ਅਕਾਲ ਜੀ। ਪੋਡਕਾਸਟ ਚੱਲ ਨਹੀਂ ਰਿਹਾ ਅੱਜ ਕੱਲ ਤੋਂ, ਦਿਨ ਨਹੀਂ ਸਾਡਾ ਕੱਲ ਤੋਂ ਜਦ ਤੱਕ ਦਿਲ ਨਹੀਂ ਕਹਿੰਦੇ ਲੱਗਦਾ ਜਦ ਤੱਕ ਭਾਈ ਸਾਹਿਬ ਦੀ ਆਵਾਜ਼ ਦਾ ਮਿੱਠਾ ਪਾਠ ਨਾ ਸੁਣ ਲਈਏ, ਪਾਠ ਚੱਲਦੇ ਨੇ ਤੇ ਉਹਨਾਂ ਨੂੰ ਵੀ ਨਮਸਕਾਰ ਰੱਖਿਓ ਜੀ। ਸੋ ਨਵਦੀਪ ਜੀ ਬਹੁਤ ਬਹੁਤ ਧੰਨਵਾਦ, ਦਲਜੀਤ ਸਿੰਘ ਮਹਿਤਾ ਚੌਂਕ ਸੁਣਦੇ ਹੋਣਗੇ ਤੇ ਪੋਡਕਾਸਟ ਸਰਵਿਸ ਉਹਨਾਂ ਨੂੰ ਮੈਸੇਜ ਮਿਲ ਗਿਆ। ਵੈਸੇ ਚੱਲ ਰਹੇ ਨੇ, ਥੋੜੀ ਫੇਰ ਬਦਲ ਹੋਇਆ ਸੀ ਪਿੱਛੋਂ, ਸਿਸਟਮ ਚੇਂਜ ਕਰ ਦਿੰਦੇ ਨੇ ਸਾਰੇ, ਸਾਨੂੰ ਐਪ ਜਿਵੇਂ ਅਪਲੋਡ ਕਰਨਾ ਪੈਂਦਾ ਅਪਡੇਟ ਕਰਨਾ ਪੈਂਦਾ, ਪਰ ਲਿੰਕ ਦੇ ਵਿੱਚ ਜਾ ਕੇ ਤੁਸੀਂ ਸੁਣ ਸਕਦੇ ਹੋ। ਵਰਿੰਦਰ ਲਾਡੀ ਜੀ ਕੀ ਹਾਲ ਚਾਲ ਹੈ, ਕਹਿੰਦੇ ਹਾਂਜੀ ਅੱਜ ਪ੍ਰੋਗਰਾਮ ਲਾਈਵ ਹੀ ਚੱਲੂਗਾ ਕਿਉਂਕਿ ਗੱਡੀ ਹੁਣ ਲੰਡਨ ਤੋਂ ਬਰਮਿੰਗਮ ਪਾਈ ਹੋਈ ਆ। ਧੰਨਵਾਦ ਜੀ, ਫੋਟੋ ਵੀ ਭੇਜੀ ਆ ਉਹਨਾਂ ਨੇ ਹਾਈਵੇ ਦੀ ਜਿਹੜਾ ਲੰਡਨ ਤੋਂ ਬਰਮਿੰਗਮ ਨੂੰ ਜਾਂਦਾ ਹੈ, ਤੇ ਸ਼ੇਅਰ ਕਰਤੀ ਆ। ਟਰੱਕ ਚਲਾਉਂਦੇ ਨੇ ਇੰਗਲੈਂਡ ਦੇ ਵਿੱਚ, ਜਸਪ੍ਰੀਤ ਸਿੰਘ ਨਿਊਜ਼ੀਲੈਂਡ ਤੋਂ ਵੀ ਆ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਪਿਆਰਿਓ, ਸੁਖਵਿੰਦਰ ਸੋਨ ਭਾਜੀ ਕੁਇਕਰ ਹਿੱਲ ਤੋਂ ਸ਼ਾਮਿਲ ਹੋਏ ਨੇ, ਸਤਿ ਸ਼੍ਰੀ ਅਕਾਲ ਭਾਜੀ। ਤੇ ਪੰਮਾ ਸਿੰਘ ਜੀ ਆਏ ਨੇ, ਸਤਿ ਸ਼੍ਰੀ ਅਕਾਲ ਬਣਾਉਂਦੇ ਨੇ, ਕਹਿੰਦੇ ਸੁਣ ਰਹੇ ਪਰ ਆਵਾਜ਼ ਚ ਖਰਾਬੀ ਹੈ। ਹਾਂਜੀ ਮੈਨੂੰ ਲੱਗਦਾ ਹੁਣ ਠੀਕ ਹੋਏਗੀ। ਤੇ ਜੀ ਆਇਆਂ ਨੂੰ ਚਾਲ ਸਾਹਿਬ ਤੇ ਸੁਖਜੀਵਨ ਗਰੇਵਾਲ ਜੀ ਵੀ ਪ੍ਰੋਗਰਾਮ ਦੇ ਵਿੱਚ ਆ ਗਏ ਨੇ, ਕਹਿੰਦੇ ਤੁਹਾਡੀ ਆਵਾਜ਼ ਸਾਫ਼ ਨਹੀਂ ਹੈਗੀ। ਹਾਂਜੀ ਕਿਉਂਕਿ ਅੱਜ ਮੈਂ ਰਿਮੋਟ ਤੋਂ ਕਰ ਰਿਹਾ ਤੇ ਲਾਈਨ ਥੋੜੀ ਜਿਹੀ ਵੀਕ ਹੈ, ਇਸ ਕਰਕੇ ਸਟੂਡੀਓ ਕੁਆਲਿਟੀ ਨਹੀਂ ਹੋਏਗੀ। ਤੇ ਜੀ ਐਸ ਆਲ ਉਹਨਾਂ ਨੇ ਇੱਕ ਗੀਤ ਭੇਜਿਆ, ਅਗਰ ਹੋ ਸਕਿਆ ਤਾਂ ਇਹ ਜ਼ਰੂਰ ਲਾਵਾਂਗੇ, ਨਹੀਂ ਤਾਂ 9 ਵਜੇ ਤੋਂ ਬਾਅਦ ਇਹ ਗੀਤ ਜ਼ਰੂਰ ਸਰਵੀ ਥੋੜੀ ਲਾਉਣਗੇ। ਤੇ ਕੁਲਵੀਰ ਸਿੰਘ ਸੰਧੂ ਵੀ ਕੈਨੇਡਾ ਵਾਲੇ ਪ੍ਰੋਗਰਾਮ ਚ ਸ਼ਾਮਿਲ ਹੋਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸੋ ਕਹਿ ਰਹੇ ਹੋ ਅੱਜ ਸਿਡਨੀ ਦੇ ਵਿੱਚ ਆਏ ਹੋਏ ਆ, 2-3 ਮੀਟਿੰਗਸ ਨੇ ਉਸ ਦੇ ਸੰਬੰਧ ਦੇ ਵਿੱਚ ਆਏ ਆ। ਤੇ ਇੱਕ ਮੀਟਿੰਗ ਬੜੀ ਅਹਿਮ ਹੈ, ਉਹ ਹੈ ਜੀ ਜਿਹੜੀ ਕੁਰਬਾਨੀਸ਼ ਨੂੰ ਲੈ ਕੇ ਅੱਜ ਪਬਲਿਕ ਦੀ ਮੀਟਿੰਗ ਸੱਦੀ ਗਈ ਆ ASA ਵੱਲੋਂ ਗੁਰਦੁਆਰਾ ਗਲੈਨਕੋਟ ਸਾਹਿਬ ਦੇ ਵਿੱਚ। ਉਸ ਦੇ ਵਿੱਚ ਸ਼ਾਮਿਲ ਹੋਣਾ ਤੇ ਸਾਡੇ MLA ਗੁਰਮੇਜ ਸਿੰਘ ਹੁਣੀ ਵੀ ਆਉਣਗੇ ਤੇ ਹੋਰ ਵੀ 1-2 MLA ਉੱਥੇ ਪਹੁੰਚਣਗੇ, ਪਰ ਇਹ ਮੀਟਿੰਗ ਜਿਹੜੀ ਆ ਉਹ ਸਿੱਖ ਸੰਗਤ ਵਾਸਤੇ ਆ। ਸੋ ਸਾਰੇ ਜਿੰਨੇ ਵੀ ਸਿਡਨੀ ਦੇ ਸੱਜਣ ਵਾਸੀ ਪਹੁੰਚ ਸਕਦੇ ਹੋਣ ਜ਼ਰੂਰ ਉੱਥੇ ਹਾਜ਼ਰੀ ਦਿਓ, ਆਪਣੀ ਫੀਡਬੈਕ ਆਪਣੇ ਵਿਚਾਰ ਪ੍ਰਬੰਧਕਾਂ ਨਾਲ ਸਾਂਝੇ ਕਰਨੇ ਆ ਜੀ ਤੁਸੀਂ ਅਸੀਂ ਸਾਰੇ ਨੇ, ਤਾਂ ਅੱਗੇ ਜਿਹੜਾ ਫਰਦਰ ਐਕਸ਼ਨ ਪਲਾਨ ਹੈ ਉਹਨਾਂ ਨੂੰ ਸਿਰੇ ਚਾੜਿਆ ਜਾ ਸਕੇ। ਸੋ ਇਹ ਬੈਨ ਜਿਹੜਾ ਟੈਂਪਰੇਰੀ ਹੈ ਉਹ ਹਜੇ ਵੀ ਲਾਗੂ ਹੈ, ਇੱਕ ਵਾਰੀ ਫੇਰ ਰਿਮਾਇੰਡ ਕਰਾ ਦਈਏ ਕਿ ਫਿਲਹਾਲ ਸਕੂਲ ਗਰਾਊਂਡ ਦੇ ਵਿੱਚ ਨਿਊ ਸਾਊਥ ਵੇਲਸ ਸਕੂਲ ਪ੍ਰੈਮਿਸਿਸ ਦੇ ਵਿੱਚ ਬੜੇ ਕਿਰਪਾਨ ਲੈ ਕੇ ਨਹੀਂ ਜਾ ਸਕਦੇ ਅੰਮ੍ਰਿਤਧਾਰੀ ਵੀ, ਇੱਥੋਂ ਤੱਕ ਕਿ ਟੀਚਰ ਵਰਕਰਸ ਇੰਪਲੋਈਜ ਬੱਸ ਡਰਾਈਵਰਸ ਕੋਈ ਵੀ ਕਿਰਪਾਨ ਨਹੀਂ ਲੈ ਕੇ ਜਾ ਸਕਦਾ। ਤਾਂ ਇੱਧਰ ਨਿਊ ਸਾਊਥ ਵੇਲਸ ਤੋਂ ਖਬਰ ਆ ਰਹੀ ਹੈ, ਕੱਲ੍ਹ ਬਾਈ ਇਲੈਕਸ਼ਨ ਸੀਗੀ ਅਪਰ ਹੰਟਰ ਦੇ ਵਿੱਚ, ਤੇ ਉੱਥੇ ਪੂਰੀ ਉਮੀਦ ਕੀਤੀ ਜਾ ਰਹੀ ਹੈ ਕਿ ਨੈਸ਼ਨਲ ਪਾਰਟੀ ਇਲੈਕਸ਼ਨ ਜਿੱਤੇਗੀ। ਹੁਣ ਇਹ ਬੜੀ ਹਾਈ ਪ੍ਰੋਫਾਈਲ ਸੀਟ ਬਣ ਚੁੱਕੀ ਸੀ ਕਿਉਂਕਿ ਇਸ ਦੇ ਉੱਤੇ ਸਾਰਿਆਂ ਦਾ ਹੀ ਜ਼ੋਰ ਲੱਗਿਆ ਹੋਇਆ, ਹਰ ਬੰਦਾ ਕਿਉਂਕਿ ਟ੍ਰੈਡੀਸ਼ਨਲੀ ਨੈਸ਼ਨਲ ਪਾਰਟੀ ਦੀ ਸੀਟ ਰਹੀ ਆ, ਤੇ ਉਸ ਨੈਸ਼ਨਲ ਪਾਰਟੀ ਦੀ ਸੀਟ ਦੇ ਉੱਤੇ ਬਾਈ ਇਲੈਕਸ਼ਨ ਹੋਈ ਸੀ ਤੇ ਇੱਥੋਂ ਦੇ ਜਿਹੜੇ ਕੈਂਡੀਡੇਟ ਸਨ ਡੇਵਿਡ ਲੇਜ਼ਲ ਉਹਨਾਂ ਨੂੰ ਹਰ ਪੋਲੀਟੀਕਲ ਪਾਰਟੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਲੇਬਰ ਤਾਂ ਚਲੋ ਓਪੋਜੀਸ਼ਨ ਚ ਹੈ, ਤੇ ਮੈਲਕਮ ਟਰਨਵਲ ਵੀ ਬੜੇ ਸਾਬਕਾ ਪ੍ਰਾਈਮ ਮਿਨਿਸਟਰ ਆਸਟ੍ਰੇਲੀਆ ਦੇ, ਉਹ ਵੀ ਬੜੇ ਸਤਰਕ ਸਨ, ਤੇ ਉਹਨਾਂ ਨੇ ਵੀ ਇੰਡੀਪੈਂਡੈਂਟ ਕੈਂਡੀਡੇਟ ਨੂੰ $3,000 ਦੀ ਕੈਂਪੇਨ ਦਾ ਡੋਨੇਸ਼ਨ ਦਿੱਤੀ ਸੀ ਉਹਨਾਂ ਨੂੰ ਹਰਾਉਣ ਦੇ ਲਈ, ਤੇ ਸਾਰੀ ਨੈਸ਼ਨਲ ਪਾਰਟੀ ਦਾ ਵੀ ਜ਼ੋਰ ਲੱਗਾ ਹੋਇਆ ਸੀ। ਤੇ ਚਲੋ ਇਨ ਦਾ ਐਂਡ ਮੇਰਾ ਖਿਆਲ ਵੀ ਨੈਸ਼ਨਲ ਪਾਰਟੀ ਦੀ ਜਿੱਤ ਹੋਏਗੀ, ਜਿਹੜੇ ਫਿਗਰਸ ਸੋ ਫਾਰ ਮੂਹਰੇ ਆ ਰਹੇ ਨੇ, ਤੇ ਓਪੋਜੀਸ਼ਨ ਸੋਰੀ ਜਿਹੜੇ ਡਿਪਟੀ ਪ੍ਰੀਮੀਅਰ ਨੇ ਨੈਸ਼ਨਲ ਪਾਰਟੀ ਦੇ ਹੈਡ ਨੇ ਜੌਨ ਬੈਰੀ ਲਾਰੋ, ਉਹਨਾਂ ਨੇ ਕਿਹਾ ਕਿ ਨੈਸ਼ਨਲ ਪਾਰਟੀ ਨੈਸ਼ਨਲ ਨੈਟਸ ਆਰ ਬੈਕ, ਉਹਨਾਂ ਦਾ ਸਟੈਂਡਰਡ ਸਹੀ ਹੈ। ਤੇ ਇਸ ਤੋਂ ਬਾਅਦ ਜਿਹੜੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਇਹ ਬੜੀ ਮੰਦਭਾਗੀ ਆ, ਇਸ ਤੇ ਅਸੀਂ ਥੋੜਾ ਜਿਹਾ ਵਿਚਾਰ ਵੀ ਕਰਾਂਗੇ। ਗੋਲਡਕੋਸਟ ਦੀ ਸੰਗਤ ਅੱਜ ਪ੍ਰੋਟੈਸਟ ਪਲਾਨ ਕਰ ਰਹੀ ਹੈ ਗੁਰੂ ਘਰ ਦੀ ਸੇਲ ਦੇ ਅਗੇਂਸਟ ਗੋਲਡਕੋਸਟ ਦੇ ਵਿੱਚ, ਜੋ ਕਿ ਪਿਛਲੇ 1.5 ਮਹੀਨੇ ਤੋਂ ਇਹ ਸਿਲਸਿਲਾ ਚੱਲ ਰਿਹਾ, ਔਰ ਸੰਗਤ ਨੇ ਕੋਈ ਆਫਰ ਵੀ ਦਿੱਤੇ ਨੇ ਪਰ ਜੋ ਉਹਨਾਂ ਦੇ ਓਨਰ ਨੇ ਉਹ ਬੜਾ ਵੱਡਾ ਅਮਾਊਂਟ ਮੰਗ ਰਹੇ ਨੇ ਜਿਹੜਾ ਕਿ ਅਨਜਸਟੀਫਾਈਡ ਲੱਗ ਰਿਹਾ ਸੰਗਤ ਨੂੰ, ਤੇ ਇਸ ਕਰਕੇ ਉਹਨਾਂ ਨੇ ਪ੍ਰੋਟੈਸਟ ਵੀ ਕਰਨਾ ਸੀ ਤੇ ਨਹੀਂ ਹੋਣਾ ਚਾਹੀਦਾ। ਇਸ ਨੂੰ ਮੱਦੇਨਜ਼ਰ ਕੱਲ ਖਬਰ ਆਈ ਉੱਥੋਂ ਕਿ ਉਸ ਨੂੰ ਸੀਲ ਕਰ ਦਿੱਤਾ ਗਿਆ, ਸਿਕਿਉਰਿਟੀ ਸੱਦ ਲਈ ਗਈ ਹੈ ਔਰ ਸਾਰਾ ਕੁਛ ਬੰਦ ਕਰ ਦਿੱਤਾ ਗਿਆ, ਤੇ ਫੇਸਬੁੱਕ ਪੇਜ ਤੇ ਵੀ ਉਹਨਾਂ ਦੇ ਮਾਲਕਾਂ ਨੇ ਗੁਰਦੁਆਰਿਆਂ ਦੇ ਨੇ ਜੋ ਕਿ ਪ੍ਰਾਈਵੇਟ ਹੱਥਾਂ ਦੇ ਵਿੱਚ ਹੈ ਇਹ ਸੁਨੇਹਾ ਦਿੱਤਾ ਕਿ ਅਨਫੋਰਚੁਨੇਟਲੀ ਅੱਜ ਤੋਂ ਆਪਰੇਸ਼ਨ ਬੰਦ, ਗੁਰੂ ਘਰ ਬੰਦ। ਔਰ ਬੇਨਤੀ ਕੀਤੀ ਉਹਨਾਂ ਨੇ ਕਿ ਜਿਹੜੇ ਸੰਗਤ ਦਾ ਗੁਰਦੁਆਰਾ ਉੱਥੇ ਜਾਣ। ਬੜੀ ਮਤਲਬ ਸ਼ਰਮ ਆਉਂਦੀ ਆ ਕਿ ਸੰਗਤ ਦਾ ਗੁਰਦੁਆਰਾ ਉੱਥੇ ਜਾਣ, ਫਿਰ ਪਹਿਲੀ ਸੰਗਤ ਦੇ ਵਿੱਚ ਰਹਿ ਲੈਂਦੇ ਤਾਂ ਕੀ ਮਾੜਾ ਸੀ। ਤੇ ਸੰਗਤ ਨੂੰ ਵੀ ਸਾਨੂੰ ਸਾਰਿਆਂ ਨੂੰ ਸੋਝੀ ਕਰਨੀ ਚਾਹੀਦੀ ਹੈ ਕਿ ਗਾਂਹ ਵਾਸਤੇ ਕਿਸੇ ਵੀ ਪ੍ਰਾਈਵੇਟ ਹੱਥਾਂ ਦੇ ਵਿੱਚ ਗੁਰਦੁਆਰਾ ਉਹ ਨਾ ਦੇਣ, ਨਾ ਹੀ ਬਣਨ ਦੇਣ, ਨਾ ਹੀ ਢਾਲਾਂ ਦੇਣ। ਅਸੀਂ ਤਾਂ ਫੈਸਲਾ ਕਰ ਲਿਆ ਅੱਜ ਤੋਂ ਬਾਅਦ, ਉਦੋਂ ਤੋਂ ਹੀ ਕਰ ਲਿਆ ਸੀ, ਪਹਿਲਾਂ ਵੀ ਵੈਸੇ ਸੀ ਵੀ ਨਹੀਂ, ਇਹ ਸੰਗਤ ਦੀਆਂ ਚੀਜ਼ਾਂ ਸੰਗਤ ਦੇ ਕੋਲ ਹੀ ਸੋਭਦੀਆਂ ਨੇ। ਜਦੋਂ ਪ੍ਰਾਈਵੇਟ ਹੱਥਾਂ ਚ ਆ ਗਈ ਤਾਂ ਆਹੀ ਹਾਲ ਹੁੰਦਾ ਜੋ ਗੋਲਡ ਕੋਸਟ ਹੋਇਆ। ਸੰਗਤ ਨੂੰ ਲੋਕਡਾਊਨ ਕੀਤਾ, ਸੰਗਤ ਦਾ ਹੀ ਗੁਰਦੁਆਰਾ ਸੰਗਤ ਤੋਂ ਹੀ ਬਣਵਾ ਕੇ ਸੰਗਤ ਦੇ ਪੈਸੇ ਇਕੱਠੇ ਕਰਕੇ ਵੇਚ ਦਿੱਤਾ ਪ੍ਰੋਫਿਟ ਦੇ ਵਿੱਚ। ਸੁਣਿਆ ਸੀ ਨਾ, ਕਹਿੰਦੇ ਹੁੰਦੇ ਸੀ ਨਾ ਜੇ ਬੰਦੇ ਦਾ ਬਸ ਚੱਲੇ ਤਾਂ ਰੱਬ ਨੂੰ ਵੀ ਵੇਚ ਦੇਵੇ। ਪ੍ਰਤੱਖ ਬੰਦੇ ਨੇ ਉਹ ਵੀ ਕਰ ਦਿੱਤਾ, ਗੁਰੂ ਨੂੰ ਵੀ ਵੇਚਤਾ ਉਹਨਾਂ ਨੇ, ਗੁਰੂ ਦੇ ਦੁਆਰੇ ਨੂੰ ਵੀ ਵੇਚਤਾ। ਬੜੇ ਸ਼ਰਮ ਦੀ ਗੱਲ ਹੈ, ਆਸਟ੍ਰੇਲੀਆ ਦੇ ਇਤਿਹਾਸ ਦੇ ਵਿੱਚ ਸ਼ਾਇਦ ਪਹਿਲੀ ਵਾਰੀ ਇਹ ਹੋਇਆ, ਤੇ ਇਹ ਹਿਸਟਰੀ ਬਣੀ ਹੈ। ਚਲੋ, ਪੂਰਾ ਨਿਆਉ ਕਰੇ ਕਰਤਾਰ, ਉਸ ਦੇ ਦਰਬਾਰ ਦੇ ਵਿੱਚ ਸੱਚੋ ਹੀ ਸੱਚ ਨਿਬੜੇ, ਚੁਣ ਵੱਖ ਕੱਢੇ ਜਜਮਾਲਿਆ। ਉਹ ਆਪਣੇ ਆਪ ਹੀ ਇਸ ਦੀ ਦਰਗਾਹ ਦੇ ਵਿੱਚ ਸੁਣਵਾਈ ਕਰੇਗਾ, ਤੇ ਜਿਸ ਤਰ੍ਹਾਂ ਉਹਨੂੰ ਪਾਏਗਾ ਉਸ ਤਰ੍ਹਾਂ ਸਜ਼ਾ ਦੇਣ ਵਾਲੇ ਨੂੰ ਸਜ਼ਾ ਦੇਗਾ, ਇਨਾਮ ਦੇਣ ਵਾਲੇ ਨੂੰ ਇਨਾਮ ਦੇਗਾ। ਇਹੀ ਕਹਿ ਸਕਦੇ ਹਾਂ ਸਾਰੇ। ਦਿਲ ਬੜਾ ਦੁਖੀ ਹੋਇਆ ਕੱਲ ਜਦੋਂ ਇਹ ਖਬਰ ਮਿਲੀ। ਖੈਰ ਪਿਆਰੇ, ਸਮੇਂ ਸਮੇਂ ਸਿਰ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ, ਤੇ ਅਸੀਂ ਸੰਜੀਦਗੀ ਦੇ ਨਾਲ, ਵਿਵੇਕ ਬੁੱਧ ਦੇ ਨਾਲ ਇਹਨਾਂ ਨੂੰ ਸੋਲਵ ਕਰਨਾ ਹੈ। ਚਾਹੇ ਉਹ ਗੁਰਦੁਆਰੇ ਦੀ ਸੇਲ ਦਾ ਮਾਮਲਾ ਹੋਵੇ, ਕਿਰਪਾਨ ਦਾ ਮਾਮਲਾ ਹੋਵੇ, ਜਾਂ ਕੋਈ ਵੀ ਸਾਨੂੰ ਜਿਹੜੀ ਸਮੱਸਿਆ ਦਰਪੇਸ਼ ਆਉਂਦੀ ਹੈ ਉਸ ਨੂੰ ਸੁਲਝਾਉਣ ਦਾ ਮਾਮਲਾ ਹੋਵੇ, ਸਾਨੂੰ ਪਰਮਾਤਮਾ ਬਲ ਬੁੱਧੀ ਬਖਸ਼ੇ ਕਿ ਅਸੀਂ ਉਹਦਾ ਸਾਹਮਣਾ ਕਰ ਸਕੀਏ, ਉਹਨੂੰ ਅਸੀਂ ਨਿਪਟਾ ਸਕੀਏ। ਵਿਜੇ ਵਿਰਦੀ ਜੀ ਸਿਡਨੀ ਤੋਂ ਕਹਿ ਰਹੇ ਹੋ, ਤੁਹਾਡੇ ਸ਼ਹਿਰ ਚ ਆਏ ਹੋਏ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਰਵਿੰਦਰ ਸਿੰਘ ਮੈਲਬਨ ਵਾਲੇ ਵੀ ਆ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਰਵਿੰਦਰ। ਪਰਮਜੀਤ ਸਿੰਘ ਬ੍ਰਿਸਬਨ ਵਾਲੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤਾਂ ਜੀ ਐਸ ਚਾਲ ਹੁਣੀ ਚੁਟਕਲਾ ਸਾਂਝਾ ਕਰ ਰਹੇ ਨੇ, ਤੇ ਇੱਕ ਬੰਦਾ ਜਿਹੜਾ ਕਿ ਇੱਕ ਪੋਲੀਟੀਕਲ ਲੀਡਰ ਨੂੰ ਫੋਲੋ ਕਰ ਰਿਹਾ, ਉਹ ਨਿਰਮਲ ਬਾਬੇ ਨੂੰ ਕਹਿ ਰਿਹਾ, ਬਾਬਾ ਜੀ ਮੇਰਾ ਵਿਆਹ ਨਹੀਂ ਹੋ ਰਿਹਾ। ਤੇ ਨਿਰਮਲ ਬਾਬਾ ਕਹਿ ਰਿਹਾ, ਜੇਬ ਚ ਫੋਟੋ ਕਿਹਦੀ ਰੱਖਦਾ ਹੈ? ਤੇ ਉਹ ਬੰਦਾ ਕਹਿੰਦਾ, ਜੀ ਨਰਿੰਦਰ ਮੋਦੀ ਦੀ। ਤੇ ਬਾਬਾ ਕਹਿੰਦਾ, ਬਸ ਇੱਥੇ ਹੀ ਕਿਰਪਾ ਰੁਕੀ ਹੋਈ ਹੈ, ਕੈਪਟਨ ਅਮਰਿੰਦਰ ਦੀ ਫੋਟੋ ਰੱਖਿਆ ਕਰ, ਵਿਆਹ ਕਰਾਉਣ ਵਾਲੀਆਂ ਤਾਂ ਪਾਕਿਸਤਾਨੋਂ ਵੀ ਆਉਣਗੀਆਂ। ਕਿਆ ਬਾਤ, ਵੈਰੀ ਨਾਈਸ, ਵੈਰੀ ਨਾਈਸ। ਤੇ ਕਰਨੈਲ ਸਿੰਘ ਹੁਣੀ ਇੱਕ ਕਾਫੀ ਲੰਬਾ ਚੌੜਾ ਮੈਸੇਜ ਭੇਜਿਆ, ਮੈਂ ਇਸ ਨੂੰ ਪੜ੍ਹਦਾ ਮੈਲਬਨ ਤੋਂ, ਹੌਲੀ ਇਹਨੂੰ ਪੜ੍ਹ ਕੇ ਫਿਰ ਮੈਂ ਗੀਤ ਦੇ ਦੌਰਾਨ ਤੁਹਾਡੇ ਨਾਲ ਸਾਂਝਾ ਕਰਾਂਗਾ। ਪਰ ਗਿਆਨੀ ਜੀ ਵੀ ਆਉਂਦੇ ਹੋਣਗੇ, ਆਪਾਂ ਉਹਨਾਂ ਨੂੰ ਵੀ ਪ੍ਰੋਗਰਾਮ ਦੇ ਵਿੱਚ ਲੈਂਦੇ ਹਾਂ, ਤੇ ਇਸ ਮੁੱਦੇ ਤੇ ਵੀ ਥੋੜੀ ਜਿਹੀ ਗੱਲ ਕਰਦੇ ਹਾਂ, ਤਾਂ ਫਿਰ ਆਪਾਂ ਹੋਰ ਵੀ ਆਪਣਾ ਸੀਰੀਜ਼ ਜਾਰੀ ਰੱਖਾਂਗੇ। ਸੋ ਮੈਂ ਬੇਨਤੀ ਕਰਦਾ ਸਰਬਜੀਤ ਨੂੰ ਕਿ ਉਹ ਇੱਕ ਗੀਤ ਸਾਨੂੰ ਸੁਣਾਉਣ, ਇਸ ਦੌਰਾਨ ਅਸੀਂ ਗਿਆਨੀ ਜੀ ਨੂੰ ਪ੍ਰੋਗਰਾਮ 'ਚ ਸ਼ਾਮਲ ਕਰਾਂਗੇ।
ਪਹਿਲੀ ਵਾਰੀ ਉੱਡਿਆ ਜਹਾਜ, ਤਾਜ ਵਿੱਚ ਉੱਠਦੇ ਨੇ ਕਿੱਥੋਂ ਦਾ ਰਿਵਾਜ, ਕਦੋਂ ਕਿੱਥੇ ਪਹਿਲੀ ਵਾਰੀ ਉੱਡਿਆ ਜਹਾਜ, ਤਾਜ ਵਿੱਚ ਉੱਠਦੇ ਨੇ ਕਿੱਥੋਂ ਦਾ ਰਿਵਾਜ, ਵਿਸਥਾਰ ਨਾਲ ਦੱਸੋ ਪਿਆਰੇ ਬੱਚਿਓ, ਉਹ ਪੋਰਸ ਨੂੰ ਕਿਹੜੀ ਗੱਲੋਂ ਮਾਸੀ ਭੁੱਲ ਗਈ, ਓਏ ਖੌੜੇ ਕਿਹੜੇ ਰਾਜਿਆਂ ਦੇ ਰੰਡੇ ਮਰਵਾ ਦੇ, ਅੱਜ ਦੇ ਜਵਾਕਾਂ ਨੂੰ 84 ਭੁੱਲ ਗਈ, ਜਵਾਕਾਂ ਨੂੰ 84 ਭੁੱਲ ਗਈ ਹੋ। ਅਕਾਲੀ ਜਿਹੜੇ ਹੱਥ ਨਾ ਕਿਸੇ ਦੇ ਆਉਂਦੇ ਸੀ ਸਿੱਖ ਰੈਜੀਮੈਂਟ ਕਦੋਂ ਬਣੀ ਸੀ ਤੇ ਕਿੱਥੇ ਕਿੱਥੇ ਤੱਕ ਪਾਉਂਦੇ ਸੀ ਸਿੱਖ ਰੈਜੀਮੈਂਟ ਕਦੋਂ ਬਣੀ ਸੀ ਤੇ ਕਿੱਥੇ ਕਿੱਥੇ ਤੱਕ ਪਾਉਂਦੇ ਸੀ ਪੜ੍ਹੀ ਨਾ ਕਿਤਾਬ ਰਾਣੀ ਜਿੰਦਾ ਹਾਲੀਵੁੱਡ ਚੱਲ ਕੇ ਕੋਈ ਸਾਲੀ ਆ ਗਈ ਚੇਤੇ ਪਿਓ ਨੂੰ ਸੰਤਾਲੀ ਆ ਗਈ ਜਦੋਂ ਪੁੱਤਾਂ ਘਰ ਵਿੱਚ ਪਾਈਆਂ ਵੰਡੀਆਂ ਓਏ ਉਦੋਂ ਚੇਤੇ ਪਿਓ ਨੂੰ ਵੰਡ ਕਾਲੀ ਆ ਗਈ ਓਏ ਹਰੀ ਸਿੰਘ ਨਲੂ ਇਹਨੇ ਟਾਲਿਆ ਸੀ ਸ਼ੇਰ ਤੇ ਜਬਾੜਾ ਤੋੜਦਾ ਉਹ ਰਾਜਾ ਰਣਜੀਤ ਸਿੰਘ ਜਿੱਤ ਹੀ ਨਾ ਹੋਇਆ ਨਾ ਹੋਇਆ ਗੋਰਾ ਖਾਲੀ ਮੋੜਦਾ ਉਹ ਮਾਧੋ ਦਾਸ ਬਣ ਗਿਆ ਬੰਦਾ ਗੁਰੂ ਦਾ ਤੇ ਚੱਕਦਾ ਝਮੇਲੇ ਨੂੰ ਉਹ ਜ਼ਿੰਦਗੀ ਦੀ ਹਾੜੀ ਸੁਣੀ ਵੇਚ ਵੱਟ ਕੇ ਉਹ ਮੁੜਿਆ ਨੀ ਬਾਪੂ ਮੇਰਾ ਗਿਆ ਮੇਲੇ ਨੂੰ ਜ਼ਿੰਦਗੀ ਦੀ ਹਾੜੀ ਸੁਣੀ ਵੇਚ ਵੱਟ ਕੇ ਉਹ ਮੁੜਿਆ ਨੀ ਬਾਪੂ ਮੇਰਾ ਗਿਆ ਮੇਲੇ ਬੜਾ ਮਸ਼ਹੂਰ ਹੈ ਕਈਆਂ ਨੂੰ ਨੀ ਚੇਤੇ ਵੀਰੇ ਦਾਦਿਆਂ ਦੇ ਨਾਂ ਗੁਰੂਆਂ ਦੀ ਗੱਲ ਬੜੀ ਦੂਰ ਹੈ ਉਹ ਕਈਆਂ ਨੂੰ ਨੀ ਚੇਤੇ ਵੀਰੇ ਦਾਦਿਆਂ ਦੇ ਨਾਂ ਤੇ ਗੁਰੂਆਂ ਦੀ ਗੱਲ ਬੜੀ ਦੂਰ ਹੈ ਉਹ ਕਲਾਕਾਰੀ ਘੱਟ ਬਕਵਾਸ ਵਾਧੂ ਦੀ ਕਿੰਨਾ ਚਿਰ ਹੋਇਆ ਚੰਗਾ ਗੀਤ ਸੁਣੇ ਨੂੰ ਉਹ ਗੀਤਕਾਰ ਸਿੱਖੋ ਵਿਰਸੇ ਨੀ ਲਿਖਣਾ ਹੱਥ ਜੋੜੇ ਛੱਡੋ ਖੇਡੀ ਜਾਂਦੀ ਆ ਤੇ ਕੁਝ ਜਾਪਣਾ ਹੀ ਨੀ ਉਹ ਪਾਣੀਆਂ ਦੇ ਮਸਲੇ ਤੇ ਬੋਲਦਾ ਨੀ ਕੋਈ ਜਿਵੇਂ ਆਪਣਾ ਹੀ ਨੀ ਉਹ ਪਾਣੀਆਂ ਦੇ ਮਸਲੇ ਤੇ ਬੋਲਦਾ ਨੀ ਕੋਈ ਜਿਵੇਂ ਆਪਣਾ ਹੀ ਨਹੀਂ ਉਹ ਪੈਰਾਂ ਨੂੰ ਕਰਾ ਕੇ ਛੱਡੂ ਛਾਨਣੀ ਹੈ ਸ਼ੌਂਕ ਕਿੱਕਰਾਂ ਦੇ ਬੂਟੇ ਦਾ ਠੰਡਾ ਵਿੱਚ ਪਾਲਾ ਹੋਣ ਤੇ ਉਹੀ ਕਹਿੰਦੇ ਸਵਾ ਲੱਖ ਦਿਆਂਗੇ ਕਿਸੇ ਦਾ ਮੂੰਹ ਕਾਲਾ ਹੋਣ ਤੇ ਉਹੀ ਕਹਿੰਦੇ ਸਵਾ ਲੱਖ ਦਿਆਂਗੇ ਕਿਸੇ ਦਾ ਮੂੰਹ ਕਾਲਾ ਹੋਣ ਤੇ ਦੇਸੀ ਘਿਓ ਦੇ ਵਰਗੀ ਆ ਮਾਰ ਹੁੰਦੀ ਚੰਗੇ ਉਸਤਾਦ ਚੰਡੇ ਦੀ ਉਹ ਦਾਜ ਵਾਲੀ ਕੱਟੀ ਉੱਤੇ ਗੋਤ ਲਿਖਣਾ ਸੱਚ ਜਾਣੀ ਜੰਮਦੇ ਸੀ ਉਦੋਂ ਨਾ ਜ਼ਮੀਰ ਵਿਕਦਾ ਫੂਕਾਂ ਦੇ ਬਣਿਆ ਸਟਾਰ ਪੁੱਤ ਬਹੁਤਾ ਚਿਰ ਨਹੀਂ ਉਹ ਟਿਕਦਾ ਫੂਕਾਂ ਦੇ ਬਣਿਆ ਸਟਾਰ ਪੁੱਤ ਬਹੁਤਾ ਚਿਰ ਨਹੀਂ ਉਹ ਟਿਕਦਾ ਓਏ ਇੰਨਾ ਇਤਿਹਾਸ ਕਾਤੋਂ ਸ਼ਰਮ ਨਾ ਆਈ ਆਈਡਲ ਚੁਣੇ ਨੂੰ ਹੋ ਜਦੋਂ ਕਿਸੇ ਫੁਕਰੀ ਨੇ ਪੁੱਤ ਮਾਰਤਾ ਸ਼ੀਸ਼ੇ ਚ ਚੜਾ ਲਈ ਉਦੋਂ ਫੈਨ ਪੁਣੇ ਨੂੰ ਜਦੋਂ ਕਿਸੇ ਫੁਕਰੀ ਨੇ ਪੁੱਤ ਮਾਰਤਾ ਚਿਜੜਾ ਲਈ ਫਿਰ ਫੈਨ ਪੁਣੇ ਨੂੰ
ਉਹ
दिल वाली गल दिल वाली गल मैं थोड़ा होस्ट कॉफसारबर तो अमनदीप सिडनी तो अमरीक फलोरा
मैं अमरीक फलोरा सितो सारे श्रोतियां नु सत श्री अकाल
एडलेट तो मिंटू ब्राउन
प्रोग्राम दिल वाली गल सुन वाले श्रोतियां नु भी प्यार भरी सत श्री अकाल जी
अते तुसी दुनिया दे किसी भी शहर या पिंड करते हैं रल के दिल वाली गल हर शनिचरवार अते एतवार
जी दिल वाली गल्लां चल रही हैं आज दिन एतवार चढ़ चुका है जी आस्ट्रेलिया दे विच सो सारे श्रोतियां दा स्वागत देश विदेश तो जिहड़े साडे नाल जुड़े हुए ने विदेश दी गल करिए तां स्कॉटलैंड तो अमनदीप मेरे ही नाम ही है ते सरनाम ही है जुड़े ने की हाल है प्यारे हो ठीक ठाक हो ते कहंदे असीं भी अज लाइव सुन रहे हैं लो जी फिर सिद्धियां गल्लां होणगियां तारां जुड़ गईआं ने जी ਐਸ ਚਾਲੋ ਨੇ ਧੰਨਵਾਦ ਕਰ ਰਹੇ ਨੇ ਗੀਤ ਲਈ ਪਟਪੱਟੀ ਜੀ ਸਾਡੇ ਨਾਲ ਜੁੜੇ ਨੇ ਨਿਊ ਜਰਸੀ ਅਮਰੀਕਾ ਤੋਂ ਕੀ ਹਾਲ ਹੈ ਪਿਆਰੇ ਬੜੀ ਦੇਰ ਬਾਅਦ ਪ੍ਰੋਗਰਾਮ ਚ ਆਏ ਹੋ ਤੰਦਰੁਸਤ ਹੋ ਠੀਕ ਠਾਕ ਹੋ ਭੁਪਿੰਦਰ ਸਿੰਘ ਹੁਣੇ ਵੀ ਆ ਗਏ ਨੇ ਪ੍ਰੋਗਰਾਮ ਚ ਸਿਡਨੀ ਦੇ ਵਿੱਚ ਆਪ ਜੀ ਦਾ ਵੈਲਕਮ ਹੈ ਜੀ ਪਿਆਰੇ ਹੋ ਮਿਲਿਓ ਆ ਕੇ ਅੱਜ ਫਿਰ ਗੁਰੂ ਘਰ ਦੇ ਵਿੱਚ ਤੇ ਕਿਰਪਾਲ ਸਿੰਘ ਬੈਂਸ ਵੀ ਸਾਡੇ ਨਾਲ ਜੁੜੇ ਨੇ ਕਰਨੈਲ ਸਿੰਘ ਇਬਨ ਹੁਣੀ ਵੀ ਸਾਡੇ ਨਾਲ ਜੁੜੇ ਨੇ ਉਹਨਾਂ ਦਾ ਸੁਨੇਹਾ ਮਿਲ ਗਿਆ ਤੇ ਆਪਾਂ ਉਸ ਤੇ ਚਿੰਤਨ ਕਰਾਂਗੇ ਕਿਉਂਕਿ ਮੇਰੇ ਨਾਲ ਹੁਣ ਸਾਡੇ ਸਤਿਕਾਰਤ ਸਿਡਨੀ ਵਾਲੇ ਤਾਇਆ ਜੀ ਸਿਡਨੀ ਦੇ ਵਿੱਚ ਹੀ ਸਾਡੇ ਨਾਲ ਗੱਲ ਕਰ ਰਹੇ ਨੇ ਸਤਿ ਸ੍ਰੀ ਅਕਾਲ ਤਾਇਆ ਜੀ ਮੇਰਾ ਜੀ ਜੀ ਮੇਰਾ ਜੀ ਜੀ ਕਰੋ
ਹਾਂਜੀ ਫੇਰ ਬੋਲਿਓ ਕੀ ਬੋਲਿਆ
ਮੈਂ ਕਿਹਾ ਮੇਰਾ ਜੀ ਆਇਆਂ ਨੂੰ ਕਰੋ ਆਪਣੇ ਪਿੰਡ ਚ
ਜੇ ਜੇ ਸਿਡਨੀ ਸ਼ਹਿਰ ਵੀ ਪਿੰਡ ਆ ਤੇ ਫਿਰ ਪਿੰਡ ਕਿਹੋ ਜਿਹੇ ਹੋਣਗੇ ਲਾਰਜੈਸਟ ਸਿਟੀ ਆਫ ਆਸਟ੍ਰੇਲੀਆ ਹਾਂਜੀ ਕੋਸਟਲੀਐਸਟ ਸਿਟੀ ਆਫ ਆਸਟ੍ਰੇਲੀਆ ਗੇਟਵੇ ਟੂ ਆਸਟ੍ਰੇਲੀਆ ਇੰਡਸਟਰੀਅਲ ਹੱਬ ਆਫ ਆਸਟ੍ਰੇਲੀਆ ਕਿੰਨਾ ਕੁਝ ਇਹਨੂੰ ਆਪਾਂ ਕਿਹਾ ਕਹਿ ਸਕਦੇ ਹਾਂ ਹਾਂਜੀ ਤੇ ਅੱਛਾ ਸੱਚ ਫਤਿਹ ਤਾਂ ਬੜੇ ਭੁੱਲ ਹੀ ਗਏ ਸੀ ਆਪਾਂ ਗੱਲਾਂ ਚ ਸਾਰੇ ਸਰੋਤਿਆਂ ਨੂੰ ਤੁਸੀਂ ਤਾਂ ਫਤਿਹ ਬੁਲਾਉਣੀ ਨੀ ਗਈ ਮੈਂ ਤੇ ਫਤਿਹ ਹੀ ਬੁਲਾਉਣਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸੂਝਵਾਨ ਸਰੋਤਿਆਂ ਨੂੰ ਮੇਰੇ ਵੱਲੋਂ ਦੋਨੋਂ ਹੱਥ ਜੋੜ ਕੇ ਪ੍ਰਵਾਨ ਹੋਵੇ ਤੇ ਤੁਹਾਨੂੰ ਕੱਲਿਆਂ ਨੂੰ ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ
ਅੱਜ ਕਈ ਸਰੋਤੇ ਬਹੁਤ ਸਾਰੇ ਜੁੜ ਰਹੇ ਨੇ ਸਾਡੇ ਨਾਲ ਦੇਸ਼ ਵਿਦੇਸ਼ ਤੋਂ ਤੇ ਰਾਹ ਦੇ ਵਿੱਚ ਪਰਸੋਂ ਵੀ ਮੈਨੂੰ ਫੋਨ ਆਇਆ ਸੀਗਾ ਗੋਸਪਿਟ ਤੋਂ ਵੀ ਸਾਡੇ ਮਿੱਤਰ ਪਿਆਰੇ ਸਾਨੂੰ ਸੁਣਦੇ ਨੇ ਤੇ ਇੱਧਰ ਜੀ ਐਸ ਚਾਹਲ ਉਹਨਾਂ ਨੇ ਇੱਕ ਖਬਰ ਭੇਜੀ ਹੈ ਜਿਹੜੀ ਚਿੰਤਾ ਦਾ ਵਿਸ਼ਾ ਬਣੀ ਹੋਈ ਆ ਤਾਇਆ ਜੀ ਵੀ ਜਿਹੜੇ ਕਹਿੰਦੇ ਵੀ ਸਿਡਨੀ ਚ ਚੂਹੇ ਬਹੁਤ ਆ ਗਏ ਆ ਨਾਲੇ ਮਤਲਬ ਰੀਜਨਲ ਆਸਟ੍ਰੇਲੀਆ ਦੇ ਵਿੱਚ ਤੇ ਉਹ ਸਿਡਨੀ ਤੇ ਹਮਲਾ ਕਰਨ ਦੀ ਤਿਆਰੀ ਕਰ ਰਹੇ ਨੇ ਕਿਤੇ ਮੇਰੇ ਲਈ ਤਾਂ ਨੀ ਪਾਈ ਇਹਨਾਂ ਨੇ ਖਬਰ
ਤੁਹਾਡਾ ਕੀ ਸੰਬੰਧ ਹੈ ਚੂਹਿਆਂ
ਨਾਲ ਖਬਰ ਇਹ ਪਾਈ ਆ ਕਹਿੰਦੇ ਵੀ ਜਿਹੜਾ ਚੂਹੇ ਆ ਨਾ ਰੀਜਨਲ ਏਰੀਏ ਦੇ ਵਿੱਚ ਪਲੇਗ ਐਕਚੁਅਲੀ ਚੂਹਿਆਂ ਦੀ ਚੱਲ ਰਹੀ ਆ
ਹਾਂਜੀ ਆ ਫੋਟੋ ਟੀਵੀ ਤੇ ਵਿਖਾਉਂਦੇ ਵੀ ਆ ਬੜੇ ਭੱਜਦੇ ਵਿਖਾਏ ਆ ਹਾਂਜੀ ਤੇ ਆ ਉਹਨਾਂ ਨੇ ਸ਼ੰਕਾ ਪ੍ਰਗਟ ਕੀਤਾ ਵੀ ਸ਼ਾਇਦ ਇਹ ਸ਼ਹਿਰ ਵੱਲ ਨੂੰ ਵੀ ਨਾ ਆ ਜਾਣ
ਇਹ ਕਿਹੜੇ ਗਿੱਦੜ ਆ ਇਹ ਚੂਹੇ ਆ
ਗਿੱਦੜ ਤਾਂ ਉਦੋਂ ਹੀ ਉਹਦਾ ਕਹਿੰਦੇ ਜਦੋਂ ਗਿੱਦੜ ਦੀ ਮੌਤ ਆਉਂਦੀ ਆ ਤੇ ਉਹ ਤਖਾਣਾ ਦੇ ਮੁੰਨੇ ਨਾਲ ਆਣ ਕੇ ਖਹਿੰਦਾ ਕਿ ਪੁਰਾਣੀ ਮਿਸਾਲ ਆ ਨਾ
ਤੇ
ਹਾਂਜੀ
ਚਲੋ ਇਹ ਖਬਰ ਸੀਗੀ ਤੇ ਜੀ ਇੱਕ ਮੰਦਭਾਗੀ ਖਬਰ ਆਪਾਂ ਪਹਿਲਾਂ ਮੈਂ ਸ਼ੇਅਰ ਵੀ ਕਰ ਚੁੱਕਾ ਆ ਗੋਲਡ ਕੋਸਟ ਗੁਰੂ ਘਰ ਦੀ ਜਿਹੜੀ ਸੇਲ ਆ ਉਹ ਕਰਕੇ ਉਹਨੂੰ ਸੀਲ ਕੱਲ ਕਰ ਦਿੱਤਾ ਗਿਆ ਤੇ ਮੈਸੇਜ ਪਾਤਾ ਜੀ ਅੱਜ ਤੋਂ ਗੁਰਦੁਆਰਾ ਬੰਦ ਹੈ ਤੇ ਤੁਸੀਂ ਜਿਹੜਾ ਸੰਗਤ ਦਾ ਗੁਰਦੁਆਰਾ ਉੱਥੇ ਜਾਇਆ ਕਰੋ ਮਤਲਬ ਦੇਖੋ ਕਿੰਨੀ ਸ਼ਰਮ ਵਾਲੀ ਗੱਲ ਹੈ ਵੀ ਉਹ ਉਹਨਾਂ ਨੇ ਆਪ ਕਿਹਾ ਵੀ ਹੁਣ ਤੁਸੀਂ ਸੰਗਤ ਦੇ ਗੁਰਦੁਆਰੇ ਜਾਇਆ ਕਰੋ ਸੰਗਤ ਨੂੰ ਕਹਿ ਪਹਿਲਾਂ ਜਿਹੜਾ ਪਤਾ ਹੀ ਸੀਗਾ ਇਟਸ ਅਮੇਜ਼ਿੰਗ
ਕਾਰਨ ਕੀ ਹੋਇਆ ਮੇਰੇ ਆਪਣਾ ਇੱਥੇ ਸਿਡਨੀ ਵੀ ਤਾਰਾ ਮਾਰਾ ਗੁਰਦੁਆਰੇ ਦੀ ਵੀ ਨਿਲਾਮੀ ਹੋਈ ਸੀਗੀ ਤੇ ਪਰ ਉਹ ਸਮਝ ਲਓ ਵੀ ਉਹਨਾਂ ਹੀ ਗਰੁੱਪ ਵਿਚੋਂ ਹੀ ਉਹਨਾਂ ਨੇ ਖਰੀਦ ਲਿਆ ਸੀ ਇੱਕ ਨੇ ਇੱਕ ਗਰੁੱਪ ਦੇ ਪਾਸੋਂ ਜਿਹੜਾ ਕਾਗਜ਼ਾਂ ਚ ਮਾਲਕ ਸੀ ਉਸ ਗਰੁੱਪ ਦੇ ਪਾਸੋਂ ਜਿਨ੍ਹਾਂ ਦਾ ਕਬਜ਼ਾ ਸੀਗਾ ਮੈਜਾਰਟੀ ਹੋਣ ਕਰਕੇ ਕਬਜ਼ਾ ਹੋਰਾਂ ਦਾ ਸੀ ਤੇ ਕਾਗਜ਼ਾਂ ਚ ਮਾਲਕ ਹੋਰ ਸੀਗੇ ਤੇ ਉਹ ਵੀ ਇੱਥੇ ਵੀ ਉਹ ਗੁਰਦੁਆਰੇ ਦੀ ਨਿਲਾਮੀ ਹੋਈ ਤੇ ਕਾਬਜ਼ ਗਰੁੱਪ ਨੇ ਫਿਰ ਮੂੰਹ ਮੰਗੇ ਪੈਸੇ ਦੇ ਕੇ ਤੇ ਗੁਰਦੁਆਰਾ ਖਰੀਦ ਲਿਆ ਸੀ।
ਬਸ ਉਸੇ ਲਾਈਨ ਦੇ ਉੱਤੇ ਇਹ ਚੱਲ ਰਿਹਾ ਸੀ ਕੰਮ, ਪਰ ਗੱਲ ਇਹ ਸੀ ਵੀ ਮੂੰਹ ਮੰਗੇ ਪੈਸੇ ਬਹੁਤ ਜ਼ਿਆਦਾ ਹੀ ਸੀਗੇ ਪਰ ਐਨੀਵੇ ਉਹ ਕੋਈ ਮਤਲਬ ਗੱਲੇ ਨਹੀਂ ਸੀ, ਉਹ ਸੇਲ ਤਾਂ ਪਹਿਲਾਂ ਹੀ ਕੀਤੀ ਹੋਈ ਸੀ ਨਾ ਤੇ ਉਹ ਤਾਂ ਸਿਰਫ ਕੰਬਲ ਭੂਸੇ ਜੇ ਪਾਈ ਜਾ ਰਹੇ ਸੀ ਸਾਰੀ ਗੰਗ ਤੇ। ਖੈਰ ਗਾਂ ਵਾਸਤੇ ਤਾਂ ਆਇਆ ਜੀ, ਹੁਣ ਤੁਸੀਂ ਵੀ ਦੇਖੋ ਗੁਰਦੁਆਰਿਆਂ ਚ ਜਾਂਦੇ ਰਹਿੰਦੇ, ਸਾਰੇ ਆਸਟ੍ਰੇਲੀਆ ਚ ਜਾਂਦੇ ਹੋ, ਪਲੀਜ਼ ਸੰਗਤ ਨੂੰ ਦੱਸ ਦਿਓ ਕਿਤੇ ਵੀ ਕੋਈ ਢਾਲ ਇਕੱਠੀ ਕਰਨਾ ਹੋਵੇ ਨਾ ਪਹਿਲਾਂ ਜ਼ਰੂਰ ਇਹ ਮੇਕ ਸ਼ੋਰ ਕਰਿਓ ਕਿ ਕੀ ਉਹ ਸੰਗਤ ਦਾ ਗੁਰਦੁਆਰਾ ਆ, ਕੀ ਉਹ ਇਨਕੋਪਰੇਟਡ ਬੋਡੀ ਆ, ਰਜਿਸਟਰਡ ਬੋਡੀ ਆ, ਤੇ ਕਿਸੇ ਵੀ ਪ੍ਰਾਈਵੇਟ ਕੰਪਨੀ ਫਰਮ ਡੇਰਿਆਂ ਨੂੰ ਕੋਈ ਵੀ ਮਤਲਬ ਢਾਲ ਦੇਣੀ ਨਹੀਂ ਬਣਦੀ। ਅਖੀਰ ਨੂੰ ਫਿਰ ਆਹੀ ਕੁਛ ਹੁੰਦਾ ਆ ਤੇ ਜੋ ਹੁਣ ਹੋਇਆ ਇਹ ਬੜਾ ਟ੍ਰੈਂਡ ਚੱਲ ਰਿਹਾ ਆ ਗੁਰਦੁਆਰੇ। ਅਮਰੀਕਾ ਕੈਨੇਡਾ ਦੇ ਵਿੱਚ ਬੜੇ ਪ੍ਰਾਈਵੇਟ ਗੁਰਦੁਆਰੇ ਖੁੱਲ ਰਹੇ ਨੇ ਤੇ ਉਹ ਫਿਰ ਰੀਅਲ ਸਟੇਟ ਵੈਲਿਊ ਉਹਦੀ ਵਧਾ ਕੇ ਤੇ ਫਿਰ ਮਨ ਮਰਜ਼ੀ ਉੱਥੇ ਰਹਿਤ ਮਰਿਆਦਾ ਆਪਣੀ ਚਲਾਣੀ ਹੁੰਦੀ ਆ ਤੇ ਜਾਂ ਲੋਕ ਪੱਕੇ ਕਰਾਣੇ ਹੁੰਦੇ ਆ ਇੰਡੀਆ ਤੋਂ ਭਾਈ ਮੰਗਾ ਮੰਗਾ ਕੇ ਉਹਨਾਂ ਤੋਂ ਪੈਸੇ ਲੈਣੇ ਹੁੰਦੇ ਆ ਤੇ ਇਸ ਤਰ੍ਹਾਂ ਪ੍ਰਾਈਵੇਟਾਈਜੇਸ਼ਨ ਜਿਹੜੀ ਆ ਜਿਸ ਤਰ੍ਹਾਂ ਡੇਰੇ ਕਰ ਰਹੇ ਨੇ ਉਹ ਇਸੇ ਕਰਕੇ ਕਰ ਰਹੇ ਨੇ ਕਿ ਸਾਡੇ ਦੇ ਉੱਤੇ ਅਕਾਲ ਤਖ਼ਤ ਸਾਹਿਬ ਦਾ ਕੋਈ ਵੀ ਜਾਂ ਸਿੱਖ ਮਰਿਆਦਾ ਦਾ ਕੋਈ ਵੀ ਅੰਸ਼ ਲਾਗੂ ਨਾ ਹੋਵੇ ਤੇ ਅਸੀਂ ਆਪਣੀ ਮਨ ਮਰਜ਼ੀ ਕਰ ਸਕੀਏ, ਇਹ ਇਹ ਮਨਸ਼ਾ ਹੁੰਦਾ ਹੈ। ਤਾਂ ਜੀ ਤੁਸੀਂ ਕੁਛ ਕਹਿਣਾ ਚਾਹੋ ਬਰੀਫਲੀ ਇਸ ਟ੍ਰੈਂਡ ਬਾਰੇ? ਤਾਜੀ ਚੁੱਪ ਚਾਪ ਹੋ ਗਏ। ਖੈਰ ਮੈਨੂੰ ਲੱਗਦਾ ਕਿ ਜੁੜੇ ਤਾਂ ਹੋਏ ਨੀ, ਆਪਾਂ ਪ੍ਰੋਗਰਾਮ ਜਾਰੀ ਰੱਖਦੇ ਹਾਂ ਤੇ ਮੈਂ ਕੋਸ਼ਿਸ਼ ਕਰ ਰਿਹਾ ਤਾਜੀ ਨੂੰ ਫੇਰ ਵਾਪਸ ਲਿਆਉਣ ਦੀ। ਸਰਬੀਰ ਜੀ ਇੱਕ ਗੀਤ ਲਾਓ ਕੱਢ ਕੇ ਤੇ ਤਾਜੀ ਨੂੰ ਆਪਾਂ ਲੈਣੇ ਆ ਪ੍ਰੋਗਰਾਮ ਦੇ ਵਿੱਚ, ਕਿਉਂਕਿ ਉਹਨਾਂ ਦੀ ਕਾਲ ਤਾਂ ਲੱਗੀ ਹੋਈ ਹੈ ਸਾਡੇ ਨਾਲ ਪਰ ਆਵਾਜ਼ ਨਹੀਂ ਆ ਰਹੀ। ਸੋ ਇਸ ਗੀਤ ਤੋਂ ਬਾਅਦ ਤਾਜੀ ਨੂੰ ਫੇਰ ਸ਼ਾਮਲ।
ਸਾਡੀ ਇੱਕੋ ਹੀ ਮੁਰਾਦ ਐਸੀ ਬੰਨੋ ਬੁਨਿਆਦ ਹੋਵੇ ਸਦਾ ਦੀ ਮਿਆਦ ਪਾਰ ਜੋ ਤਰੀਕ ਦੇ ਛੱਡੋ ਬਾਕੀ ਦੇ ਫਸਾਦ ਹੋਣਾ ਸਮਾਂ ਬਰਬਾਦ ਤੁਸੀਂ ਕਰੋ ਇਰਸ਼ਾਦ ਲੋਕ ਨੇ ਉਡੀਕਦੇ ਉਹ ਬੰਦ ਕਰੋ ਠੱਕ ਠੱਕ ਸੱਚੀ ਬੰਦ ਕਰੋ ਠੱਕ ਠੱਕ ਗਏ ਨੇ ਸ਼ੋਰ ਤੋਂ ਵੀ ਅੱਕ ਮਾਰੀ ਇੱਕੋ ਡੂੰਘਾ ਟੱਕ ਤੂੰ ਜ਼ਰਾ ਸਵਾਰ ਕੇ ਬਾਰੀ ਖੋਲ ਚਿੱਕਾ ਚੱਕ ਅਸਮਾਨਾਂ ਵੱਲ ਤੱਕ ਲੈ ਲੈ ਰੋਸ਼ਨੀ ਤੋਂ ਹੱਕ ਹੱਕ ਮਾਰ ਮਾਰ ਕੇ ਤੂੰ ਨਾ ਜਜ਼ਬੇ ਨੂੰ ਡੱਕ ਹੋਣਾ ਆਰਜ਼ੂ ਨੂੰ ਸ਼ੱਕ ਨਾ ਉਮੀਦ ਜਾਵੇ ਥੱਕ।
ਹਾਂਜੀ ਇੱਕ ਵਾਰੀ ਫਿਰ ਵਾਪਸ ਆਉਂਦੇ ਹਾਂ ਜੀ, ਤਾਇਆ ਜੀ ਦਾ ਸੰਪਰਕ ਟੁੱਟ ਗਿਆ ਸੀ। ਤਾਇਆ ਜੀ ਚਲੋ ਆਪਣਾ ਉਹ ਗੱਲ ਆਪਣੀ ਸਮਾਪਤ ਹੋ ਗਈ ਸੀਗੀ। ਇੱਕ ਨਾ ਕਿਰਪਾਨ ਦਾ ਇਸ਼ੂ ਜਿਹੜਾ ਚੱਲ ਰਿਹਾ, ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਮੀਟਿੰਗ ਵੀ ਆ।
ਹਾਂਜੀ
ਕੱਲ ਵੀ ਇੱਕ ਸਵਾਲ ਆਇਆ ਸੀ ਕਿ 18 ਸਾਲ ਤੋਂ ਹੇਠਾਂ ਬੱਚਿਆਂ ਨੂੰ ਅੰਮ੍ਰਿਤ ਛਕਣ ਵਾਸਤੇ ਸ੍ਰੀ ਅਕਾਲ ਤਖ਼ਤ ਸਾਹਿਬ ਜਾਂ ਸਿੱਖ ਰਹਿਤ ਮਰਿਆਦਾ ਕੀ ਕਹਿ ਰਹੀ ਹੈ।
ਹਾਂਜੀ
ਉਸ ਦੇ ਸੰਬੰਧ ਦੇ ਵਿੱਚ ਮੈਂ ਇਹੀ ਕਿਹਾ ਸੀਗਾ ਵੀ ਸਾਡੇ ਸਤਿਕਾਰ ਤਾਇਆ ਜੀ ਆਣਗੇ ਤੇ ਆਪਾਂ ਉਹਨਾਂ ਨੂੰ ਕਹਾਂਗੇ। ਕਰਪਾਲ ਸਿੰਘ ਰਿੱਬਨ ਉਹਨਾਂ ਨੇ ਮੈਲਬਨ ਤੋਂ ਵੀ ਜਾਣਕਾਰੀਆਂ ਭੇਜੀਆਂ ਨੇ, ਪਰ ਤਾਇਆ ਜੀ ਅੱਜ ਪਲੀਜ਼ ਚਾਨਣਾ ਪਾਉਂਗੇ ਵੀ ਕਿਉਂਕਿ ਆਨਲਾਈਨ ਨਾ ਸੋਸ਼ਲ ਮੀਡੀਆ ਤੇ ਹਰ ਬੰਦਾ ਆਪਣਾ ਮਤਲਬ ਧੂੜ ਦੇ ਵਿੱਚ ਟੱਟੂ ਛੱਡ ਰਿਹਾ ਹੈ ਨਾ ਤੇ ਹੋਣਾ ਚਾਹੀਦਾ ਇਉਂ ਹੋਣਾ ਚਾਹੀਦਾ, ਪਰ ਅੱਜ ਆਪਾਂ ਥੋੜੀ ਲੌਜਿਕ ਨਾਲ ਗੱਲ ਕਰੀਏ ਕਿ ਕੀ ਰਹਿਤ ਮਰਿਆਦਾ ਤੇ ਕੀ ਹੋਣਾ ਚਾਹੀਦਾ।
ਉਹ ਜੇ ਤੁਸੀਂ ਮੈਨੂੰ ਥੋੜਾ ਜਿਹਾ ਇਸ਼ਾਰਾ ਦਿੰਦੇ ਤੇ ਮੈਂ ਆਪਣਾ ਰਹਿਤ ਮਰਿਆਦਾ ਖਰੜਾ ਪੜ੍ਹ ਕੇ ਤੇ ਹੂ ਬਹੂ ਉਹ ਦੱਸ ਦਿੱਤਾ ਤੁਹਾਨੂੰ, ਪਰ ਜੋ ਕੁਝ ਮੈਨੂੰ ਬਚਪਨ ਤੋਂ ਪੜ੍ਹਦਿਆਂ ਯਾਦ ਆ ਤੇ ਉਹ ਚ ਲਿਖਿਆ ਵੀ ਜਦੋਂ ਬੱਚਾ ਬੱਚੀ ਆਪਣੀ ਸੰਭਾਲ ਕਰਨ ਦੇ ਯੋਗ ਹੋਵੇ ਉਦੋਂ ਉਹਨੂੰ ਅੰਮ੍ਰਿਤ ਛਕਣਾ ਚਾਹੀਦਾ
ਜੀ।
ਤੇ ਹੁਣ ਸੰਭਾਲ ਕਰਨ ਦੇ ਯੋਗ ਬੱਚਾ 10 ਸਾਲ ਦਾ ਵੀ ਹੋ ਸਕਦਾ, 8 ਸਾਲ ਦਾ ਵੀ ਹੋ ਸਕਦਾ, 20 ਸਾਲ ਦਾ ਵੀ ਜਿਹੜਾ ਆ ਉਹ ਹੋ ਸਕਦਾ ਵੀ ਉਹ ਨਾ ਇੰਨੀ ਸੰਭਾਲ ਕਰਨ ਦੇ ਯੋਗ ਹੋਵੇ। ਇਸ ਲਈ ਉਮਰ ਦੀ ਲਿਮਿਟ ਤੇ ਉਹਦੇ ਚ ਰਹਿਤ ਮਰਿਆਦਾ ਦੇ ਖਰੜੇ ਚ ਕੋਈ ਨੀ ਲਾਈ, ਪਰ ਪੰਜ ਕਕਾਰ ਦਾ ਧਾਰਨੀ ਹੋਣਾ ਗੁਰੂ ਕੇ ਅੰਮ੍ਰਿਤਧਾਰੀ ਸਿੱਖ ਨੂੰ ਇਹ ਲਾਜ਼ਮੀ ਕਰਾਰ ਦਿੱਤਾ ਗਿਆ, 4 ਕੁਰਹਿਤਾਂ ਤੋਂ ਬਚਣਾ ਤੇ 5 ਰਹਿਤਾਂ ਨੂੰ ਕਾਇਮ ਰੱਖਣਾ। ਹਾਂਜੀ
ਜੀ ਇੱਕ ਕੱਲ ਇਹ ਵੀ ਆਇਆ ਸੀਗਾ ਆਂਸਰ ਵੀ ਜਿਹੜੇ ਜਿਦਾਂ ਬੱਚੇ ਆ ਉਹਨਾਂ ਨੂੰ ਅੰਮ੍ਰਿਤ ਛਕਾਉਣ ਤੋਂ ਪਹਿਲਾਂ ਪਾਹੁਲ ਦਿੱਤਾ ਜਾਂਦਾ ਕਿ ਤੁਸੀਂ ਪਹਿਲਾਂ ਤਿੰਨ ਚਾਰ ਸਾਲ ਇਹ ਪਾਹੁਲ ਲੈ ਲਓ ਤੇ ਕਕਾਰ ਤੁਸੀਂ ਪਹਿਨ ਸਕਦੇ ਆ, ਤੇ ਜਦੋਂ ਤੁਸੀਂ ਪਰਪੱਕ ਹੋ ਗਏ ਇਸ ਦੇ ਵਿੱਚ ਤਾਂ ਫੇਰ ਤੁਸੀਂ ਅੰਮ੍ਰਿਤ ਛਕ ਲਿਓ। ਕੀ ਇਹ ਸਹੀ?
ਉਹ ਗੱਲ ਇਹ ਹੈ ਵੀ ਇਹ ਜਿੰਨੇ ਮੂੰਹ ਆਉਂਦੀਆਂ ਗੱਲਾਂ ਤੇ ਜਿੰਨਾ ਹਰ ਬੰਦੇ ਵਾਸਤੇ ਉਹੋ ਹੀ ਧਰਮ ਉਹੀ ਮਰਿਆਦਾ ਹੁੰਦੀ ਹੈ ਜੋ ਉਹਦੇ ਜਿਹੜੇ ਡੇਰੇ ਤੇ ਜਾਂਦਾ ਉਹ ਡੇਰੇ ਦੇ ਆਗੂ ਨੇ ਦੱਸੀ ਹੁੰਦੀ ਹੈ, ਜਾਂ ਉਹ ਆਪਣੇ ਪਿੰਡ ਦੇ ਗੁਰਦੁਆਰੇ ਚ ਗ੍ਰੰਥੀ ਜਿਹੜਾ ਹੁੰਦਾ ਜੋ ਕੁਝ ਉਹਨੇ ਦੱਸਿਆ ਹੁੰਦਾ ਉਹ ਉਹਦੇ ਤੇ ਦ੍ਰਿੜ ਕਰਕੇ ਬੈਠਾ ਹੁੰਦਾ ਆ। ਪਰ ਅਸੀਂ ਸਾਨੂੰ ਪੰਥਕ ਏਕਤਾ ਕਾਇਮ ਰੱਖਣ ਵਾਸਤੇ ਗੁਰੂ ਨਾਨਕ ਦਾ ਪੰਥ ਦੇ ਵਿੱਚ ਹੋਰ ਬਹੁਤੀਆਂ ਫੁੱਟਾਂ ਪਾਉਣ ਤੋਂ ਬਚਣ ਵਾਸਤੇ ਆਪਾਂ ਸਰਬਸੰਮਤੀ ਨਾਲ ਬਣਾਈ ਹੋਈ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨਿਤ ਮਰਿਆਦਾ ਦੇ ਸਾਨੂੰ ਫਾਲੋ ਕਰਨਾ ਚਾਹੀਦਾ, ਨੇੜੇ ਜਿੰਨਾ ਵੀ ਹੋ ਸਕੇ ਨੇੜੇ ਤੇੜੇ ਰਹਿਣਾ ਚਾਹੀਦਾ, ਉਹਦੇ ਵਿੱਚ ਇਹੋ ਜੀ ਕੋਈ ਸ਼ਰਤ ਨਹੀਂ ਹੈਗੀ। ਤੇ ਪਰ ਜੇ ਕੋਈ ਇਸ ਤਰ੍ਹਾਂ ਕਕਾਰ ਬਹਿਣ ਕੇ ਅੰਮ੍ਰਿਤ ਧਾਰ ਛਕਣ ਤੋਂ ਪਹਿਲਾਂ ਆਪਣਾ ਯੂਜ ਟੂ ਹੋਣਾ ਚਾਹੁੰਦਾ ਆ ਤੇ ਉਹਦੇ ਵਿੱਚ ਕੋਈ ਰੁਕਾਵਟ ਵੀ ਨਹੀਂ ਲਿਖੀ ਹੋਈ ਇਹੋ ਜੀ?
ਮੇਰਾ ਖਿਆਲ ਇਹ ਵੈਸੇ ਚੰਗਾ ਆਈਡੀਆ ਵੀ ਆ ਤੇ ਪਹਿਲਾਂ ਤੁਸੀਂ
ਪਰ ਇਹ ਆਈਡੀਆ ਚੰਗਾ ਵੀ ਹੋ ਸਕਦਾ ਹੈ, ਇਹਦੀ ਵਿਰੋਧਤਾ ਵੀ ਕਰਨ ਦੀ ਕੋਈ ਗੱਲ ਨਹੀਂ, ਪਰ ਇਹ ਮਰਿਆਦਾ ਦਾ ਵੀ ਕੋਈ ਹਿੱਸਾ ਨਹੀਂ ਜ਼ਰੂਰੀ ਹੈਗਾ। ਇਹ ਜਿਸ ਬੰਦੇ ਨੇ ਵਿਚਾਰ ਦਿੱਤੇ ਹੈ ਉਹਦੇ ਆਪਣੇ ਵਿਚਾਰ ਜਾਂ ਉਹਦੇ ਜਿਹੜੇ ਉਹ ਡੇਰੇ ਨੂੰ ਜਿਹੜੇ ਉਹ ਗੁਰਦੁਆਰੇ ਦੇ ਗ੍ਰੰਥੀ ਕੋਲੋਂ ਉਹਨੇ ਸੁਣਿਆ ਪੜ੍ਹਿਆ ਵਾ ਉਹਦੇ ਮੁਤਾਬਕ ਉਹਨੂੰ ਉਹ ਠੀਕ ਲੱਗਦੇ ਆ ਤੇ ਸਾਨੂੰ ਕੋਈ ਇਹ ਤੇ ਇਤਰਾਜ਼ ਨਹੀਂ ਹੋਣਾ ਚਾਹੀਦਾ।
ਜੀ ਬਿਲਕੁਲ। ਤੇ ਇੱਧਰ ਕਰਨੈਲ ਸਿੰਘ ਜੀ ਹੁਣੀ ਕਹਿ ਰਹੇ ਨੇ ਕਹਿੰਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜਾਰੀ ਕੀਤੀ ਰਹਿਤ ਮਰਿਆਦਾ ਦੇ ਭਾਗ ਸੱਸਾ ਅੰਮ੍ਰਿਤ ਜਲਾਸੀ ਵਿਅਕਤੀ ਦੀ ਉਮਰ ਬਾਰੇ ਇੰਨਾ ਹੀ ਲਿਖਿਆ ਕਿ ਬਹੁਤੀ ਛੋਟੀ ਅਵਸਥਾ ਦਾ ਨਾਮ ਹੋਵੇ,
ਹੋਸ਼ ਬਿਲਕੁਲ
ਹੋਸ਼ ਸੰਭਾਲੀ ਹੋਵੇ ਤੇ ਬਾਕੀ ਉਹਨਾਂ ਨੇ ਕੁਛ ਪੁਆਇੰਟ ਸਾਂਝੇ ਕੀਤੇ। ਕਹਿੰਦੇ ਸਿਡਨੀ ਸਕੂਲ ਵਿਖੇ ਵਾਪਰੀ ਮੌਜੂਦਾ ਘਟਨਾ ਬਾਰੇ ਸਿੱਖ ਸੰਗਤ ਨੂੰ ਬਹੁਤ ਬੜੀ ਸੂਝ ਬੂਝ ਨਾਲ ਫੈਸਲਾ ਲੈਣਾ ਚਾਹੀਦਾ ਹੈ। ਭੇਜਿਆ ਕਿ ਸਰਕਾਰ ਨਾਲ ਕਿਰਪਾਨ ਦੇ ਇੱਕ ਬਲੰਟ ਅਤੇ ਸਿੰਬੋਲਿਕ ਸਾਈਜ਼ ਬਾਰੇ ਗੱਲ ਕਰਨੀ ਚਾਹੀਦੀ ਹੈ। ਦੂਜਾ, ਇਸ ਬਾਰੇ ਵੀ ਕੋਈ ਦੋ ਰਾਵਾਂ ਨਹੀਂ ਕਿ ਜੇਕਰ ਬਚਪਨ ਵਿੱਚ ਕੋਈ ਬੱਚਾ ਸਾਬਤ ਸੂਰਤ ਨਹੀਂ ਰਹਿੰਦਾ, ਜਾਣੀ ਕਿ ਜੇਕਰ ਉਹ ਕੇਸ ਤੇ ਹੋਰ ਰਹਿਤ ਮਰਿਆਦਾ ਨਹੀਂ ਨਿਭਾਉਂਦਾ ਤਾਂ ਵੱਡੇ ਔਖਾ ਹੁੰਦਾ ਹੈ, ਪਰ ਮਾਪਿਆਂ ਨੂੰ ਜ਼ਿਆਦਾ ਜ਼ੋਰ ਬੱਚਿਆਂ ਨੂੰ ਗੁਰਬਾਣੀ ਰਾਹੀਂ ਰੱਬੀ ਗੁਣ ਲੈ ਕੇ ਵਿਚਾਰਾਂ ਤੋਂ ਮੁਕਤੀ ਪਾ ਕੇ ਚੰਗਾ ਆਚਰਣ ਨਿਰਮਾਣ ਕਰਨ ਬਾਰੇ ਦੱਸਣਾ ਚਾਹੀਦਾ ਹੈ। ਤੇ ਤੀਜਾ, ਮੌਜੂਦਾ ਝਗੜੇ ਦਾ ਮੂਲ ਕਾਰਨ ਜੇਕਰ ਬੁਲਿੰਗ ਹੈ ਤਾਂ ਮਾਪਿਆਂ ਨੂੰ ਯੋਗ ਅਧਿਕਾਰੀ ਕੋਲ ਸ਼ਿਕਾਇਤ ਕਰਨੀ ਚਾਹੀਦੀ ਹੈ ਜਾਂ ਸੀ, ਇਸ ਸਥਿਤੀ ਨੂੰ ਸਮਾਜ ਦੇ ਸਾਰੇ ਵਰਗਾਂ ਨਾਲ ਤਾਲਮੇਲ ਕਰਕੇ ਕੋਈ ਹੱਲ ਕੱਢਣਾ ਚਾਹੀਦਾ ਹੈ ਤੇ ਇਹ ਵਿਚਾਰ ਦੱਸਣਗੇ।
ਇਹਨੀ ਵਿਚਾਰ ਬਹੁਤ ਸੋਹਣੇ ਆ, ਸੁਲਝੇ ਹੋਏ ਵਿਚਾਰ ਨੇ, ਇਹਨਾਂ ਦੇ ਬਾਰੇ ਇਹਨਾਂ ਦੇ ਉੱਪਰ ਧਿਆਨ ਦੇਣਾ ਚਾਹੀਦਾ ਹੈ। ਤੇ ਜਿਵੇਂ ਆਪਾਂ ਤੁਸੀਂ ਆ ਪੋਸਟ ਪਾਈ ਸੀ ਵੀ ਤੁਹਾਡੇ ਉਦਮ ਦੇ ਨਾਲ ਤੇ ਪਾਰਕਲੀ ਗੁਰਦੁਆਰਾ ਸਾਹਿਬ ਜਿਹਨੂੰ ਅੱਜ ਕੱਲ ਗਲੈਨਵੁੱਡ ਗੁਰਦੁਆਰਾ ਨਾਂ ਦਿੱਤਾ ਜਾਂਦਾ ਹੈ ਤੇ ਇੱਥੇ ਸਿਡਨੀ ਦੇ ਵਿੱਚ ਸਭ ਤੋਂ ਵੱਡਾ ਸੰਗਤ ਦਾ ਭਾਰੀ ਇਕੱਠ ਇੱਥੇ ਹੀ ਹੁੰਦਾ ਆ ਤੇ ਅੱਜ ਤੁਸੀਂ ਦੋ ਵਜੇ ਇਸ ਮਸਲੇ ਤੇ ਵਿਚਾਰ ਕਰਨ ਲਈ ਸਿਆਣੇ ਬੰਦੇ ਜੁੜ ਕੇ ਬੈਠ ਵੀ ਰਹੇ ਨੇ ਤੇ ਮੇਰਾ ਵੀ ਨਿੱਜੀ ਤੌਰ ਤੇ ਇਹੀ ਵਿਚਾਰ ਆ ਵੀ ਇਹਨੂੰ ਸਾਨੂੰ ਇਸ ਮਸਲੇ ਨੂੰ ਤੂਲ ਨਹੀਂ ਬਣਾਉਣਾ ਚਾਹੀਦਾ ਜੋ ਪੰਜਾਬ ਦੇ ਵਿੱਚ ਹਾਏ ਹੋਏ ਉੱਥੇ ਉਹ ਹੋ ਗਿਆ ਹਾਏ ਉੱਥੇ ਉਹ ਹੋ ਗਿਆ, ਉੱਥੇ ਸਾਡੀ ਕੁਝ ਨਾ ਕੁਝ ਗਿਣਤੀ ਵੀ ਹੈ ਪਰ ਫਿਰ ਵੀ ਅਸੀਂ ਆਪਣੀ ਪੂਰੀ ਗੱਲ ਨਹੀਂ ਉੱਥੇ ਮਨਾ ਸਕਦੇ, ਉੱਥੇ ਸਾਹਮਣੇ ਵੇਂਹਦੇ ਆ ਪੁਲਿਸ ਵਾਲੇ ਠੁੱਡੇ ਮਾਰ ਮਾਰ ਸਾਡੀਆਂ ਪੱਗਾਂ ਲਾਉਂਦੇ ਆ ਤੇ ਥਾਣਿਆਂ ਦੇ ਅੰਦਰ ਹਵਾ ਲਾਟ ਜੀ ਬੰਦ ਸਾਡੇ ਨਾਲ ਪਤਾ ਨੀ ਕੀ ਪੁਲਿਸ ਸਿੱਖ ਪੁਲਿਸ ਸ਼ਕਲ ਵਾਲੇ ਪੁਲਿਸ ਹੀ ਸਿੱਖਾਂ ਦੇ ਨਾਲ ਕੀ ਕੁਝ ਕਰਦੇ ਨੇ, ਜਦ ਉੱਥੇ ਵੀ ਅਸੀਂ ਇੰਨਾ ਕੁਝ ਆਪਣੀ ਮਰਜ਼ੀ ਨਹੀਂ ਕਰ ਸਕਦੇ ਤੇ ਉੱਥੇ ਬੈਨ ਹੋਇਆ ਕਿਰਪਾਨ ਪਾ ਕੇ ਅਸੀਂ ਏਅਰ ਇੰਡੀਆ ਤੇ ਕਿਸੇ ਵੀ ਹਵਾਈ ਜਹਾਜ਼ ਸਫ਼ਰ ਨਹੀਂ ਕਰ ਸਕਦੇ, ਕਿੰਨੇ ਦਹਾਕੇ 30-35 ਸਾਲ ਹੋ ਗਏ ਆ, 35-40 ਸਾਲ ਹੋ ਗਏ ਬੈਨ ਲੱਗੇ ਨੂੰ ਅਸੀਂ ਨਹੀਂ ਤੁੜਵਾ ਸਕੇ ਤੇ ਇੱਥੇ ਦੀ ਸਰਕਾਰ ਦਾ ਤੇ ਸਗੋਂ ਉਦਾਰਤਾ ਆ ਕਿ ਉਹਨੇ ਸਾਡਾ ਸਿੰਬਲ ਜਿਹੜਾ ਆ ਪੰਜ ਕਕਾਰਾਂ ਦੇ ਵਿੱਚ ਕਿਰਪਾਨ ਨੂੰ ਮੰਨਿਆ ਹੋਇਆ ਹੈ ਤੇ ਅਸੀਂ ਇਹਨੂੰ ਕਿਰਪਾਨ ਨੂੰ ਪਾ ਕੇ ਗਲ ਦੇ ਵਿੱਚ ਸਜਾ ਕੇ ਅਸੀਂ ਵਿਚਰ ਸਕਦੇ ਹਾਂ ਤੇ ਇਹ ਹੁਣ ਇੱਕ ਘਟਨਾ ਵਾਪਰ ਗਈ ਹੈ। ਦੇਖੋ ਅਸੀਂ ਕਿੰਨੇ ਸਾਲਾਂ ਤੋਂ ਇੱਥੇ ਰਹਿ ਰਹੇ ਹਾਂ, 40-45 ਸਾਲ ਤਾਂ ਮੈਨੂੰ ਰਹਿੰਦੇ ਨੂੰ ਹੋ ਗਏ ਆ ਤੇ ਇਸ ਤੋਂ ਵੀ ਪਹਿਲਾਂ ਦੇ ਕਿੰਨੇ ਸਿੱਖ ਮਤਲਬ 150-200 ਸਾਲ ਤੋਂ ਸਿੱਖ ਇੱਥੇ ਰਹਿ ਰਹੇ ਆ, ਕਦੀ ਇਹੋ ਜਿਹੀ ਘਟਨਾ ਨਹੀਂ ਹੋਈ ਕਿ ਕਿਸੇ ਸਿੱਖ ਬੱਚੇ ਨੇ ਕਿਰਪਾਨ ਮਾਰ ਕੇ ਦੂਜੇ ਬਾਪ ਤੋਂ ਵੱਡੀ ਉਮਰ ਦੇ ਬੱਚੇ ਨੂੰ ਜ਼ਖਮੀ ਕੀਤਾ ਹੋਵੇ ਤੇ ਇਹ ਹੁਣ ਕਿਉਂ ਗੱਲ ਹੋਈ ਹੈ? ਇਸ ਦੀ ਜੜ੍ਹ ਤੱਕ ਜਾਣਾ ਚਾਹੀਦਾ ਹੈ ਕਿ ਉਹ 16 ਸਾਲ ਦਾ ਮੁੰਡਾ 14 ਸਾਲ ਦੇ ਬੱਚੇ ਨੂੰ ਉਹਨੇ ਕਿੰਨਾ ਕੁ ਤੰਗ ਕੀਤਾ ਹੋਊਗਾ ਜਿੱਥੇ ਉਹਨੂੰ ਕਿਰਪਾਨ ਵਰਤਣ ਦੀ ਲੋੜ ਪਈ। ਇਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਤੇ ਬੜੇ ਤਹੱਮਲ ਦੇ ਨਾਲ ਸੰਬੰਧਿਤ ਅਥਾਰਟੀ ਨਾਲ ਸਿਆਣੇ ਸਿੱਖ ਆਗੂਆਂ ਨੂੰ ਵਿਚਾਰ ਕਰਨੀ ਚਾਹੀਦੀ ਹੈ, ਬਜਾਏ ਹੂੜ ਦੰਗ ਕਰਨ ਦੇ, ਬਜਾਏ ਮੁਜ਼ਾਹਰੇ ਕਰਨ ਦੇ ਤੇ ਰੌਲਾ ਪਾਉਣ ਦੇ। ਇਹ ਮੇਰਾ ਵਿਚਾਰ ਹੈ, ਜ਼ਰੂਰੀ ਨਹੀਂ ਸਾਰੇ ਵਿਅਕਤੀ ਇਸ ਨਾਲ ਸਹਿਮਤ ਹੋਣ।
ਜੀ ਚਲੋ, ਇਸ ਤੇ ਆਪਾਂ ਅੱਜ ਵਿਚਾਰਾਂ ਵੀ ਕਰਾਂਗੇ, ਤੁਸੀਂ ਉੱਥੇ ਵੀ ਸਾਰੇ ਸੰਗਤ ਨੂੰ ਦੱਸਿਓ, ਸਾਂਝੇ ਕਰਿਓ, ਹੋਰ ਵੀ ਆਣਗੇ ਸੱਜਣ ਮਿੱਤਰ ਪਿਆਰੇ। ਤੇ ਤਾਇਆ ਜੀ, ਗੱਲ ਇਹ ਆ ਵੀ ਅੰਮ੍ਰਿਤ ਛਕਣ ਦੀ ਗੱਲ ਚੱਲ ਰਹੀ ਸੀ, ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਦੀ ਗੱਲ ਚੱਲ ਰਹੀ ਸੀ। ਕਈ ਵਾਰੀ ਮੈਂ ਕਹਿੰਦਾ ਹੁੰਦਾ ਕਿ ਅਸੀਂ ਟਿੱਪਣੀਆਂ ਉਹ ਲੋਕ ਕਰ ਰਹੇ ਨੇ ਜਿਨ੍ਹਾਂ ਨੇ ਆਪ ਨੀ ਅਸੀਂ ਅੰਮ੍ਰਿਤ ਕਦੇ ਛਕਿਆ, ਅਸੀਂ ਉਹਦੀ ਵੈਲਿਊ ਨਹੀਂ ਜਾਣਦੇ, ਅਸੀਂ ਉਹਦੀ ਅਹਿਮੀਅਤ ਨੂੰ ਨਹੀਂ ਹੰਢਾ ਰਹੇ, ਹਨਾ। ਇਸ ਕਰਕੇ
ਬਿਲਕੁਲ ਬਿਲਕੁਲ ਹੁਣ ਦੇਖੋ ਨਾ, ਇੱਥੇ ਹੀ ਕੋਈ ਸਿਆਣਾ ਬਿਆਣਾ ਬੰਦਾ ਆ ਵੀ ਜਦੋਂ ਵੀ ਕੋਈ ਇਹੋ ਜਿਹਾ ਮਸਲਾ ਆਉਂਦਾ ਉਹ ਸਭ ਤੋਂ ਮੂਹਰੇ ਹੋ ਕੇ ਤੇ ਉਹ ਜੀ ਗੱਲ ਚਿੱਠੀ ਜਾਂ ਉਹ ਜਿਹਾ ਸਟੈਂਡ ਮੀਡੀਆ ਦੇ ਵਿੱਚ ਸਰਕਾਰੀ ਦਰਬਾਰੇ ਲੈ ਲੈਂਦਾ ਆ ਕਿ ਜਿਹੜਾ ਉਹ ਆਪ ਫਾਲੋ ਨਹੀਂ ਕਰਦਾ ਤੇ ਸਿੱਖ ਏਕਾਂਤੇ ਸਿੱਖ ਮਰਿਆਦਾ ਦੇ ਉਹ ਵਿਰੁੱਧ ਹੁੰਦਾ ਆ, ਹਾਲਾਂਕਿ ਉਹ ਕਿਸੇ ਵੀ ਆਪਣਾ ਰੈਕਗਨਾਈਜ਼ ਜਥੇਬੰਦੀ ਦਾ ਨਾ ਕੋਈ ਆਗੂ ਹੁੰਦਾ ਹੈ ਨਾ ਕੋਈ ਪ੍ਰਵਾਨਤਾ। ਇਸ ਤਰ੍ਹਾਂ ਦੇ ਦੋ ਬੰਦੇ ਰਲ ਕੇ ਘਰ ਵਾਲੀ ਸਕੱਤਰ ਬਣ ਜਾਵੇ, ਆਹ ਪ੍ਰਧਾਨ ਬਣ ਜਾਵੇ ਤੇ ਦੋ ਬੰਦੇ ਜਾ ਕੇ ਜਥੇਬੰਦੀ ਰਜਿਸਟਰ ਕਰਵਾ ਲਓ, ਤੇ ਇਹਦਾ ਮਤਲਬ ਇਹ ਨੀ ਵੀ ਅਸੀਂ ਸਾਰੇ ਸਿੱਖਾਂ ਦੇ ਆਗੂ ਬਣ ਗਏ।
ਹਾਂਜੀ, ਨਾਮ ਬਹੁਤ ਵੱਡੇ ਵੱਡੇ ਲੱਖ ਲੈਣੇ, ਫਿਰ ਬਹੁਤ ਮਹਾਨ ਮਹਾਨ ਨਾਮ ਰੱਖੇ, ਆਸਟ੍ਰੇਲੀਆ ਦੇ ਵਿੱਚ ਜਥੇਬੰਦੀਆਂ ਫਲੋਟ ਕਰ ਰਹੀਆਂ ਨੇ, ਆਰਗੇਨਾਈਜੇਸ਼ਨਾਂ ਫਲੋਟ ਕਰ ਰਹੀਆਂ, ਜਿਹੜੇ ਮੱਲੋ ਮੱਲੀ ਮਤਲਬ ਆਗੂ ਬਣੇ ਹੋਏ ਨੇ ਉਹ ਦੋ ਦੋ ਤਿੰਨ ਤਿੰਨ ਬੰਦਿਆਂ ਦੀਆਂ ਹੀ ਨੇ ਸਿਰਫ, ਪਰ ਟਾਈਮ ਬਹੁਤ ਹੈ, ਸਮਾਂ ਬਹੁਤ ਹੈ ਤੇ ਉਹਨਾਂ ਦਾ ਫੁੱਲ ਟਾਈਮ ਕੰਮ ਇਹ ਆ ਤੇ ਉਹਨਾਂ ਨੇ ਸਰਕਾਰੀ ਦਰਬਾਰੇ ਦਰ ਦੇ ਉੱਤੇ ਬੈਠੇ ਹੀ ਰਹਿਣਾ ਜਾ ਕੇ।
ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀ 84 ਜੀ ਤੇ ਮੈਂ ਹੀ ਮੋਹਰੇ ਲੱਗ ਕੇ ਬੜਾ ਹੀ ਯਤਨ ਕੀਤਾ ਸੀ ਵੀ ਸਾਰੇ ਸਿੱਖਾਂ ਦੀ ਆਪਣੀਆਂ ਆਪਣੀਆਂ ਜਥੇਬੰਦੀਆਂ ਗੁਰਦੁਆਰੇ ਆਜ਼ਾਦ ਕਾਇਮ ਰੱਖਦਿਆਂ ਹੋਇਆਂ ਵੀ ਸਾਰੀਆਂ ਜਥੇਬੰਦੀਆਂ ਦੇ ਇੱਕ ਦੋ ਦੋ ਨੁਮਾਇੰਦੇ ਲੈ ਕੇ ਇੱਕ ਸਾਂਝੀ ਜਥੇਬੰਦੀ ਬਣਾਈ ਜਾਵੇ ਜਿਹਦਾ ਜਦੋਂ ਪ੍ਰਧਾਨ ਬੋਲੇ ਤੇ ਸਿੱਖ ਇੱਥੋਂ ਦੀ ਅਥਾਰਟੀ ਸਮਝੇ ਵੀ ਆਹ ਸਿੱਖਾਂ ਦਾ ਪ੍ਰਧਾਨ ਬੋਲ ਰਿਹਾ, ਸਕੱਤਰ ਬੋਲੇ ਤੇ ਆ ਸਿੱਖਾਂ ਦਾ ਸਕੱਤਰ ਬੋਲ ਰਿਹਾ, ਨਾ ਕਿ ਫਲਾਨੇ ਗੁਰਦੁਆਰੇ ਦਾ ਪ੍ਰਧਾਨ ਬੋਲ ਰਿਹਾ, ਫਲਾਨੀ ਜਥੇਬੰਦੀ ਦਾ ਪ੍ਰਧਾਨ ਬੋਲ ਰਿਹਾ। ਪਰ ਉਹ ਜਿਹਨਾਂ ਦੀਆਂ ਆਪਣੀਆਂ ਦੁਕਾਨਾਂ ਸੀ ਉਹਨਾਂ ਨੇ ਸਮਝ ਲਿਆ ਵੀ ਸਾਡੀ ਚੌਧਰ ਤੇ ਹਮਲਾ ਆ, ਉਹਨਾਂ ਨੇ ਸਿੱਖ ਇਕੱਠੇ ਹੋਏ ਇੱਥੇ ਰੀਵਸ ਵੀ ਗੁਰਦੁਆਰੇ ਚ ਫੂਕ ਮਾਰ ਕੇ ਹਵਾ ਚ ਉਡਾ ਦਿੱਤੇ। ਉਹ ਜੀ ਕਾਂਸਟੀਟਿਊਸ਼ਨ ਬਣੋ ਜੀ, ਪੰਜ ਬੰਦੇ ਚੁਣ ਲਏ ਜੀ, ਉਹ ਕਾਂਸਟੀਟਿਊਸ਼ਨ ਬਣਾਉਣ ਗਏ, ਉਹ ਫੇਰ ਹੋਊਗਾ ਉਹ ਹੋਊਗਾ ਆ ਹੋਊਗਾ ਕਰਕੇ ਮੇਰਾ ਰੌਲਾ ਪਾਉਂਦੇ ਤੇ ਕਿਸੇ ਨੇ ਆਵਾਜ਼ ਨੀ ਸੁਣੀ। ਉਹ ਕਹਿੰਦੇ ਵੀ ਗਰੀਬਣੀ ਦੀ ਸਤਿ ਸ੍ਰੀ ਅਕਾਲ ਦਬਕਿਆਂ ਚ ਤੇ ਰੌਲਿਆਂ ਚ ਜਿਵੇਂ ਗੁਆਚ ਜਾਂਦੀ ਆ, ਉਹ ਕੁਛ ਹੋ ਗਿਆ। ਤੇ ਸੋ ਇਸ ਲਈ ਆ ਵੀ ਹਰ ਬੰਦਾ ਹੀ ਵੀ ਮੈਂ ਸਿੱਖਾਂ ਦਾ ਪ੍ਰਧਾਨ ਆ, ਮੈਂ ਸਿੱਖਾਂ ਦਾ ਆਗੂ ਆ, ਹਾਂ ਉਹ ਆਪਣੀ ਜਥੇਬੰਦੀ ਦਾ ਪ੍ਰਧਾਨ ਹੋ ਸਕਦਾ ਆ। ਇੱਥੇ ਬਹੁਤ ਸਾਰੇ ਸਿੱਖਾਂ ਕੋਲ ਸਮਰੱਥਾ ਆ ਕਿ ਉਹ ਆਪਣੇ ਇਕੱਲੇ ਘਰ ਵਿੱਚੋਂ ਖਰਚ ਕਰਕੇ ਗੁਰਦੁਆਰਾ ਵੀ ਬਣਾ ਸਕਦੇ ਆ ਤੇ ਗੁਰਦੁਆਰੇ ਦਾ ਪ੍ਰਧਾਨ ਵੀ ਬਣ ਸਕਦਾ। ਪੁੱਤ ਨੂੰ ਸਕੱਤਰ ਖਜ਼ਾਨਚੀ ਬਣਾ ਲਓ, ਘਰ ਵਾਲੀ ਨੂੰ ਸਕੱਤਰ ਬਣਾ ਲਓ, ਆਹ ਪ੍ਰਧਾਨ ਬਣ ਜਾਓ। ਹਾਂਜੀ, ਤੇ ਤੁਸੀਂ ਫਿਰ ਸਾਰੇ ਸਿੱਖਾਂ ਨੂੰ ਰਿਪ੍ਰੈਜੈਂਟ ਤੇ ਨਹੀਂ ਨਾ ਕਰਦੇ, ਤੁਸੀਂ ਉਹ ਜਿਹੜਾ ਆਪ ਗੁਰਦੁਆਰਾ ਬਣਾਇਆ ਵਾ ਜਾਂ ਆਪਣੀ ਕੋਈ ਜਥੇਬੰਦੀ ਰਜਿਸਟਰ ਕਰਵਾਈ ਉਹਦੇ ਪ੍ਰਧਾਨ ਹੋ ਸਕਦੇ ਹੋ, ਤੁਹਾਨੂੰ ਸਾਰੇ ਸਿੱਖਾਂ ਵੱਲੋਂ ਬੋਲਣ ਦਾ ਅਧਿਕਾਰ ਨਹੀਂ ਮਿਲ ਜਾਂਦਾ।
ਜੀ ਨਹੀਂ, ਉਹ ਬਸ ਗੱਲ ਤਾਂ ਇਹ ਹੈ ਨਾ ਵੀ ਰੌਲਾ ਤਾਂ MPਆਂ ਦੇ ਨਾਲ ਸਰਕਾਰੀ ਦਰਬਾਰੇ ਵੱਲ ਝਾਕ ਰੱਖਣੀ ਹੁੰਦੀ ਨਾ। ਤਾਂ ਜੀ ਮੇਰੇ ਗੱਲ ਇੱਕ ਬਲੇ ਪੱਲੇ ਬੰਨੀ ਹੋਈ ਹੈ, ਅਗਰ ਤੁਸੀਂ ਭਗਤੀ ਭਾਓ ਧਰਮ ਦੇ ਵਿੱਚ ਜਾਣਾ ਹੈ ਤਾਂ ਜੋ ਬਾਬਾ ਫਰੀਦ ਜੀ ਦੇ ਪੀਰ ਗੁਰੂ ਹਨਾ ਉਹਨਾਂ ਨੇ ਉਹਨਾਂ ਨੂੰ ਇੰਸਟਰਕਸ਼ਨ ਦਿੱਤੀਆਂ ਸੀ ਦਿੱਲੀ ਜਾਣ ਵੇਲੇ, ਪੀਰ ਸ਼ਾਇਦ ਕਾਕੀ ਜੀ ਸੀ ਉਹਨਾਂ ਦੇ ਨਾਮ,
ਬਖਤਿਆਰ ਕਾਕੀ।
ਹਾਂਜੀ, ਉਹਨਾਂ ਨੇ ਬਾਬਾ ਫਰੀਦ ਜੀ ਪੁੱਛਦੇ ਨੇ ਵੀ ਮੈਨੂੰ ਜਾਣ ਵੇਲੇ ਕੋਈ ਹਦਾਇਤ ਦਿਓ ਉਹਨਾਂ ਨੂੰ, ਕਿਉਂਕਿ ਦਿੱਲੀ ਭੇਜ ਰਹੇ ਸੀ ਉਹ।
ਠੀਕ ਠੀਕ,
ਉਹ ਕਹਿੰਦੇ ਉਹਨਾਂ ਨੇ ਜਿਹੜੀ ਹਦਾਇਤ ਇੱਕੋ ਦਿੱਤੀ ਸੀ ਵੀ ਫਰੀਦ ਆਪਣੀ ਕੁੱਲੀ ਦਾ ਤੂੰ ਦਰਵਾਜਾ ਦਾ ਕੀ ਬਾਰੀ ਵੀ ਰਾਜ ਦਰਬਾਰ ਵੱਲ ਨੂੰ ਨੀ ਖੋਲਣੀ। ਉਹਨਾਂ ਨੇ ਇਸੇ ਤਰ੍ਹਾਂ ਸਾਰੀ ਉਮਰ ਕੀਤਾ। ਇਹ ਭਗਤਾਂ ਕੀ ਚਾਲ ਹੈ, ਇਹੀ ਗੁਰੂ ਸਾਹਿਬ ਉਹਨਾਂ ਨੇ ਗਾਂਹ ਚੱਲਿਆ ਆਂਦਾ, ਉਹਨਾਂ ਨੇ ਭਗਤਾਂ ਦੀ ਇਹੀ ਫੋਲੋ ਕੀਤਾ ਕਿ ਪੋਲੀਟੀਸ਼ਨ ਹੈ, ਦਰਬਾਰ, ਰਾਜ, MLA, MP ਆ, ਇਹਨਾਂ ਨਾਲ ਧਰਮ ਦਾ ਕੋਈ ਲਾਗਾ ਦੇਗਾ ਨੀ ਰੱਖਣਾ ਹੈਗਾ, ਨਾ ਹੀ ਇਹ ਧਰਮੀ ਹੁੰਦੇ ਨੇ। ਹੈ ਨਾ, ਇਹਨਾਂ ਦਾ ਮਕਸਦ ਰਾਜ ਕਰਨਾ ਹੁੰਦਾ ਹੈ। ਸੋ ਇਸ ਕਰਕੇ ਪਰ ਸਾਡੇ ਲੋਕ ਕੀ ਹੈ, ਧਰਮ ਦੀ ਆੜ ਦੇ ਵਿੱਚ ਐਮਐਲਏਆਂ ਤੱਕ ਪਹੁੰਚ ਕਰਨੀ, ਆਪਣੇ ਕੰਮ ਕਰਾਣੇ, ਉਹਨਾਂ ਦੀਆਂ ਮਤਲਬ ਸ਼ਕਤੀ ਦੇ ਅੰਡਰ, ਸਾਕਤ ਦੇ ਅੰਡਰ ਆਉਣਾ, ਇਹ ਰਵਾਇਤ ਉਹਨਾਂ ਦੀ ਹੁੰਦੀ।
ਦੇਖੋ ਜਿੱਥੋਂ ਤੱਕ ਜਿਸ ਦੇਸ਼ ਦੇ ਵਿੱਚ ਅਸੀਂ ਰਹਿੰਦੇ ਹਾਂ ਉਸ ਦੇਸ਼ ਦੀ ਅਸੀਂ ਸਰਕਾਰ ਦੇ ਅਧੀਨ ਹੁੰਦੇ ਹਾਂ, ਉਹਨਾਂ ਦਾ ਕਾਨੂੰਨ ਸਾਨੂੰ ਮੰਨਣਾ ਪੈਂਦਾ ਹੈ, ਉਹਨਾਂ ਨਾਲ ਕੋਈ ਨਿੱਜੀ ਤੇ ਕੋਈ ਭਾਈਚਾਰਕ ਕੰਮਾਂ ਕਾਰਾਂ ਵੀ ਸਾਡੇ ਨਾਲ ਸੰਬੰਧ ਪੈਂਦਾ ਆ, ਇਹਦੇ ਚ ਕੋਈ ਕਿੰਤੂ ਪਰੰਤੂ ਨਹੀਂ। ਪਰ ਮੈਂ ਵੇਖ ਰਿਹਾ ਵਾ ਭਈ ਜਿਹਦੇ ਨਾਲ ਮੈਂ ਕਦੀ ਸਹਿਮਤ ਨਹੀਂ ਹੋ ਸਕਿਆ ਵੀ ਗੁਰਦੁਆਰਿਆਂ ਦੇ ਵਿੱਚ ਚੱਲ ਰਹੇ ਗੁਰਬਾਣੀ ਦੇ ਕੀਰਤਨ ਨੂੰ ਬੰਦ ਕਰਵਾ ਕੇ ਐਮ ਪੀਆਂ ਤੇ ਮਿਨਿਸਟਰਾਂ ਦੇ ਵਾਸਤੇ ਸਾਰੀ ਸੰਗਤ ਦੇ ਵਿੱਚ ਸਾਰਾ ਦੀਵਾਨ ਦਾ ਵਿਘਨ ਪਾ ਕੇ ਉਹਨਾਂ ਨੂੰ ਲਿਆ ਕੇ ਉਹਨਾਂ ਦੀ ਤਾਰੀਫ ਚ ਗੱਲ ਕਰਨੀ, ਉਹਨਾਂ ਨੇ ਉਹਨਾਂ ਕੋਲੋਂ ਲੈਕਚਰ ਕਰਾਉਣੇ। ਹਾਂ, ਉਹ ਜਦੋਂ ਲੈਕਚਰ ਕਰਨ ਗੁਰਦੁਆਰੇ ਆਉਂਦੇ ਆ ਤੇ ਉਹਨਾਂ ਨੇ ਸਿੱਖਾਂ ਬਾਰੇ ਆਪਣੇ ਸੈਕਟਰੀਆਂ ਕੋਲੋਂ ਸਪੀਚ ਬਣਾ ਕੇ ਲਿਆਉਣੀ ਹੁੰਦੀ, ਤਾਰੀਫ ਦੇ ਸ਼ਬਦ ਕਹਿ ਕੇ ਜਾਣੇ ਆ। ਜੇ ਉਹ ਮੰਦਰ ਜਾਣਗੇ ਉੱਥੇ ਵੀ ਇਹ ਕੰਮ ਕਰਨਗੇ, ਮਸੀਤ ਜਾਣਗੇ ਉੱਥੇ ਵੀ ਇਹ ਕੰਮ ਕਰਨਗੇ, ਪਰ ਮੈਨੂੰ ਨਹੀਂ ਉਮੀਦ ਕਿ ਉਹ ਈਸਾਈਆਂ ਦੇ ਚਰਚਾਂ ਵਿੱਚ ਜਾ ਕੇ ਵੀ ਇਹ ਕੰਮ ਕਰਦੇ ਹੋਣ। ਸੋ ਇਸ ਲਈ ਉਹਨਾਂ ਦਾ ਸਨਮਾਨ ਕਰਨ ਦਾ ਕੋਈ ਹੋਰ ਤਰੀਕਾ ਹੋ ਸਕਦਾ ਆ ਬਈ ਜੀ ਸਾਨੂੰ ਇਹਨਾਂ ਨਾਲ ਕੰਮ ਪੈਂਦਾ ਹੈ ਤਾਂ ਲਿਆਉਣੇ ਆ, ਤੇ ਉਹ ਕੰਮ ਤਾਂ ਗੱਲ ਇਹ ਆ ਵੀ ਜੇ ਅਸੀਂ ਲੈਣ ਦਾ ਜਿਹੜਾ ਇਸ ਵੇਲੇ ਫਸੇ ਕੇ ਇਮੀਗ੍ਰੇਸ਼ਨ ਮਿਨਿਸਟਰ ਆ ਉਹਨੂੰ ਇਸ ਵੇਲੇ ਅਸੀਂ ਲੈਣ ਦਾ ਗੁਰਦੁਆਰੇ ਚ ਕੀਰਤਨ ਕਥਾ ਬੰਦ ਕਰਵਾ ਕੇ ਭਰੀ ਸੰਗਤ ਦੇ ਵਿੱਚ ਵਿਘਨ ਪਾ ਕੇ ਚੱਲ ਰਹੇ ਪ੍ਰੋਗਰਾਮ ਚ ਉਹਦੀ ਅਸੀਂ ਸਪੀਚ ਕਰਵਾਤੀ ਆ, ਔਰ ਅਗਲੇ ਐਤਵਾਰ ਅਸੀਂ ਜਿਹੜਾ ਅਪੋਜੀਸ਼ਨ ਦਾ ਇਮੀਗ੍ਰੇਸ਼ਨ ਸਪੋਕਸਮੈਨ ਆ ਉਹਨੂੰ ਲਿਆ ਕੇ ਉਹਦੀ ਸਪੀਚ ਕਰਵਾਤੀ ਆ, ਤੇ ਅਸੀਂ ਤਾਂ ਉਹ ਕੱਟ ਦਿੱਤਾ, ਜ਼ੀਰੋ ਹੋ ਗਏ ਨਾ, ਕੈਂਸਲ ਪਹਿਲੇ ਦੀ ਕੈਂਸਲ ਹੋ ਗਈ ਤੇ ਉਹ ਦੂਜੇ ਦੀ ਰਹੀ ਨਾ, ਉਹਨੇ ਉਹਨੂੰ ਕੈਂਸਲ ਕਰਤਾ, ਉਹਨੇ ਉਹਨੂੰ ਕੈਂਸਲ ਕਰਤਾ, ਤੇ ਅਸੀਂ ਤੇ ਜੈਸੇ ਥੇ ਸਟੇਟਸ ਕੋਈ ਸਾਡਾ ਰਹਿ ਗਿਆ ਨਾ, ਤੇ ਸਾਡਾ ਜਿਹੜਾ ਫਿਰ ਚੱਲਦੇ ਦੀਵਾਨ ਦੇ ਵਿੱਚ ਵਿਘਨ ਪਾਉਣਾ, ਉਹ ਜਿਵੇਂ ਰਹਿਤਨਾਮੇ ਚ ਲਿਖਿਆ ਹਰਜਸ ਕਰਤੇ ਬਾਤ ਚਲਾਵੇ ਕਹਿ ਗੋਬਿੰਦ ਸਿੰਘ ਨਰਕੇ ਜਾਵੇ, ਅਸੀਂ ਗੁਰਦੁਆਰਿਆਂ ਦੇ ਪ੍ਰਬੰਧਕ ਫਿਰ ਆਪਣੇ ਨਰਕ ਵਿੱਚ ਜਾਣ ਦਾ ਇਹ ਰਾਹ ਨੀ ਸੁਖਾਲਾ ਕਰ ਰਹੇ ਪੋਲੀਟੀਸ਼ੀਅਨਾਂ ਨੂੰ ਲਿਆ ਕੇ ਜਿਹਦਾ ਕੋਈ ਲਾਭ ਕੋਈ ਨੀ ਹੋਣਾ। ਹਾਂ, ਤੁਸੀਂ ਜਥੇਬੰਦੀ ਸੇ ਕੇ ਅੱਜ ਉਹ ਕੇ ਇੱਥੇ ਸਿਡਨੀ ਵਿੱਚ ਸਭ ਤੋਂ ਵੱਡੀ ਜਥੇਬੰਦੀ ਸਿੱਖ ਐਸੋਸੀਏਸ਼ਨ ਆਸਟ੍ਰੇਲੀਆ ਆ, ਉਹਨਾਂ ਕੋਲ ਬੜੇ ਵਸੀਲੇ ਨੇ, ਉਹ ਚੱਲਦੇ ਦੀਵਾਨ ਦੇ ਵਿੱਚ ਕਿਉਂ ਉਹ ਲੋਕਾਂ ਨੂੰ ਦੱਸਣ ਵੀ ਆਓ ਬਈ ਵਜ਼ੀਰ ਇਮੀਗ੍ਰੇਸ਼ਨ ਮਿਨਿਸਟਰ ਆ ਰਿਹਾ ਵਾ, ਆਪਣੀਆਂ ਸਮੱਸਿਆਵਾਂ ਉਹਦੇ ਰੱਖਣੀਆਂ, ਉਹਨੂੰ ਆਏ ਦਾ ਮਾਣ ਕਰੋ, ਹਾਰ ਉਹਦੇ ਪਾਓ, ਉਹਦੀ ਤਾਰੀਫ ਕਰੋ, ਚਾਹ ਪਾਣੀ ਬਣਾਓ, ਵੱਖਰੇ ਦੀਵਾਨ ਧਾਰਮਿਕ ਦੀਵਾਨ ਹਾਲ ਤੋਂ ਵੱਖਰਾ ਥਾਂ। ਨਹੀਂ
ਚਲੋ ਇਹ ਆਗਰਾ ਆਪਾਂ ਚੈੱਕ ਕਰਾਂਗੇ, ਪਰ ਅੱਜ ਦੀ ਜਿਹੜੀ ਮੀਟਿੰਗ ਆ ਉਹ ਪਾਸੇ ਆ ਬਾਅਦ ਚੋ ਆ ਦੀਵਾਨਾਂ ਤੋਂ। ਹਾਂਜੀ
ਤਾਂ ਇੱਕ ਮਿੰਟ, ਉਹ ਬਾਅਦ ਚ ਪਿੱਛੇ ਜਿਹੜਾ ਪਰਗੋਲਾ ਸਕੂਲ ਦਾ ਬਣਿਆ ਉੱਥੇ ਆ ਕਿ ਦੀਵਾਨ ਹਾਲ ਚ ਆ?
ਇਹ ਨੀ ਹੁਣ ਮੈਨੂੰ ਪਤਾ ਜੀ, ਹੁਣ ਤੁਹਾਨੂੰ ਪਤਾ ਹੋਊਗਾ, ਪਰ ਆਪਾਂ ਉੱਥੇ ਚਲੇ ਜਾਣਾ, ਇੱਕੋ ਹੀ ਪ੍ਰੈਮਿਸਿਸ ਆ ਆਪਾਂ
ਜਿੱਥੇ ਦੂਜੇ ਬੈਠੇ ਹੋਣਗੇ ਉੱਥੇ ਅਸੀਂ ਵੀ ਨਾਲ ਜਾ ਬੈਠਾਂਗੇ।
ਬਿਲਕੁਲ 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 ਤਾਇਆ ਜੀ, ਤੇ ਚਲੋ ਏਦਾਂ ਵੀ ਇਹ ਮੁੱਦਾ ਜਿਹੜਾ ਆ ਮਸਲਾ ਆ ਇਹ ਸੋਲਵ ਹੋ ਜਾਵੇ ਤਾਂ ਜ਼ਿਆਦਾ ਵਧੀਆ ਆ। ਪਰ
ਤੁਸੀਂ ਕਹੋ ਕਿ ਮੀਡੀਆ ਬੜਾ ਪ੍ਰਬਲ ਚੀਜ਼ ਆ, ਤੇ ਤੁਸੀਂ ਵੀ ਗਾਹੇ ਬਗਾਹੇ ਨਾ ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਹੈ ਕਿ ਭਾਈ ਇਹਦੇ ਨਾਲ ਸਾਨੂੰ ਰਾਜਨੀਤਿਕ ਸਮਾਜਿਕ ਲਾਭ ਕੋਈ ਨਹੀਂ ਹੁੰਦਾ, ਬਲਕਿ ਅਸੀਂ ਆਪਣੇ ਧਰਮ ਦੇ ਕਰਮ ਦੇ ਵਿੱਚ ਵਿਘਨ ਪਾਉਂਦੇ ਹਾਂ, ਚੱਲਦੇ ਧਾਰਮਿਕ ਦੀਵਾਨ ਦੇ ਵਿੱਚ ਪੋਲੀਟੀਸ਼ੀਅਨਾਂ ਨੂੰ ਲਿਆ ਕੇ ਅਸੀਂ ਸਪੀਚਾਂ ਨਾ ਕਰਵਾਈਏ ਵੱਖਰੇ ਥਾਂ ਤੇ, ਉਸ ਦੀਵਾਨ ਤੋਂ ਐਤਵਾਰੀ ਜਾਂ ਗੁਰਪੁਰਬ ਦੀਵਾਨ ਤੋਂ ਬਾਅਦ ਗੁਰਦੁਆਰੇ ਦੀ ਪ੍ਰੈਮਿਸਿਸ ਦੇ ਵਿੱਚ ਅਸੀਂ ਬਹੁਤ ਸੋਹਣਾ ਸੀ ਬਣਾ ਕੇ ਤੇ ਉਹਨਾਂ ਦਾ ਮਾਣ ਸਤਿਕਾਰ ਕਰ ਸਕਦੇ ਹਾਂ, ਤੇ ਜੇ ਦੋਵਾਂ ਪਾਰਟੀਆਂ ਨੂੰ ਹੀ ਅਸੀਂ ਉਹਨਾਂ ਦੇ ਲੀਡਰਾਂ ਨੂੰ ਬੁਲਾ ਲੈਣਾ ਤੇ ਫੇਰ ਤਾਂ ਉਹ ਵੀ ਕੋਈ ਲਾਭ ਨਹੀਂ, ਅਸੀਂ ਤੇ ਇੱਕੋ ਜਿਹੀ ਗੱਲ ਹੀ ਹੋ ਗਈ, ਜਿਹੋ ਜਿਹਾ ਸੌ ਪੂਲਾ ਮੇਰੇ ਭਾਈਆ ਜੀ ਕਹਿੰਦੇ ਹੁੰਦੇ ਸੀ, ਸੌ ਪੂਲਾ ਵੱਢਿਆ ਵੀ ਉਹੋ ਜਿਹਾ ਤੇ ਸੌ ਪੂਲਾ ਫੂਕਿਆ ਵੀ ਉਹੋ ਜਿਹਾ।
ਠੀਕ ਹੈ ਜੀ, ਏਦਾਂ ਤੇ ਹੁਣ ਜਾਣਾ ਪੈਣਾ ਸਾਨੂੰ ਕਿਉਂਕਿ ਸਮਾਂ ਹੋ ਗਿਆ, ਤੇ ਮੈਂ ਵੀ ਚਾਲੇ ਪਾਉਣੇ ਆ ਪਹਿਲਾਂ ਹੋਰ ਪਾਸੇ ਵੀ ਜਾਣਾ, ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਆਪਾਂ ਮਿਲਦੇ ਹਾਂ ਅੱਜ ਸ਼ਾਮ ਨੂੰ।
ਓਕੇ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
ਫਤਿਹ। ਪਿਆਰਿਓ, ਸਾਡੇ ਨਾਲ ਗਿਆਨੀ ਜੀ ਜੁੜੇ ਹੋਏ ਸਨ ਸਿਡਨੀ ਤੋਂ ਹੀ, ਤੇ ਅੱਜ ਜਿਵੇਂ ਤੁਹਾਨੂੰ ਪਤਾ ਹੈ ਕਿ ਸਿਡਨੀ ਦੇ ਵਿੱਚ ਮੀਟਿੰਗ ਹੈ, ਜ਼ਰੂਰ ਪਹੁੰਚਣਾ ਜੀ, ਪਬਲਿਕ ਕੰਸਲਟੇਸ਼ਨ ਹੈ, ਤੇ ਮੈਂ ਵੀ ਹੁਣ ਇਜਾਜ਼ਤ ਲੈਣਾ, ਅੱਜ ਮਾਫ਼ੀ ਚਾਹੁੰਦਾ ਬਿੱਟਾ ਸਾਹਿਬ ਨੂੰ ਨਹੀਂ ਲੈ ਸਕਦੇ ਕਿਉਂਕਿ ਬੜੇ ਇੱਕ ਦੋ ਮੀਟਿੰਗਾਂ ਹੋਰ ਵੀ ਹੈ ਪਹਿਲਾਂ ਜ਼ਰੂਰੀ ਇਸ ਘਟਨਾਕ੍ਰਮ ਤੋਂ। ਤੇ ਗੀਤ ਸੰਗੀਤ ਅੱਜ ਪਰਮੇਸ਼ਰ ਲਈ ਆਈਆਂ ਹੋਈਆਂ ਉਹ ਲਾਊਂਗੇ ਸਰ ਵੀ ਥੋੜ੍ਹੀ, ਤੇ ਦਿਓ ਇਜਾਜ਼ਤ ਤੇ ਮਿਲਦੇ ਹਾਂ ਜੀ ਫਿਰ ਅਗਲੇ ਵੀਕਐਂਡ ਤੇ। ਪਰ ਨਾਲ ਦੀ ਨਾਲ ਤੁਸੀਂ ਫੇਸਬੁੱਕ ਪੇਜ ਸਾਡੇ ਹਰਮਨ ਰੇਡੀਓ ਦੇ ਮੇਰੇ ਤੇ ਅਪਡੇਟ ਲੈ ਸਕਦੇ ਹੋ, ਕੋਈ ਵੀ ਅਹਿਮ ਘਟਨਾ ਵਾਪਰੀ ਤਾਂ ਜ਼ਰੂਰ ਸਾਂਝੀ ਕਰਦੇ ਰਹਾਂਗੇ। ਓਕੇ ਜੀ ਪਿਆਰਿਓ, ਸਤਿ ਸ੍ਰੀ ਅਕਾਲ।
ਛੱਡ ਊਲ ਤੇ ਜਲੂਲ ਬਾਕੀ ਗੱਲਾਂ ਨੇ ਫਜ਼ੂਲ, ਬਸ ਇੱਕੋ ਇੱਕ ਮੂਲ ਲੱਭ ਲੈ ਮੁਨੀਰ ਨੂੰ, ਰਜ਼ਾ ਜਿਹਨੂੰ ਹੈ ਕਬੂਲ, ਜਿਹੜਾ ਮੰਨਦਾ ਅਸੂਲ ਉਹਨੂੰ ਹੋਣਗੇ ਵਸੂਲ ਮੁੱਲ ਵੀ ਅਖੀਰ ਨੂੰ। ਛੱਡ ਊਲ